ਵਾਰ 29 ਪੌੜੀ 18 ਵਿੱਚ ਗੁਰੂ ਦੀ ਪਾਵਨ ਪਵਿੱਤਰ ਉਪਮਾ ਵਿੱਚ ਪਵਿੱਤਰ ਬਚਨ ਫੁਰਮਾਨ ਕਰਦੇ ਨੇ। ਅਲੱਖ ਨਿਰੰਜਨ ਆਖੀਐ ਰੂਪ ਨਰੇਖ ਅਲੇਖ ਅਪਾਰਾ, ਅਬ ਗਤ ਗਤ ਅਬ ਗਤ ਘਣੀ ਸਿਮਰਨ ਸ਼ੇਖ ਨ ਆਵੈ ਵਾਰਾ। ਅਕਥ ਕਥਾ ਕਿਉਂ ਜਾਣੀਐ ਕੋਈ ਨ ਆਖ ਸੁਣਾਵਣ ਹਾਰਾ। ਅਚਰਜ ਨੂੰ ਆਚਰਜ ਹੋਏ ਵਿਸਮਾਦ ਵਿਸਮਾਦ ਸੁਮਾਰਾ। ਚਾਰ ਵਰਨ ਗੁਰ ਸਿੱਖ ਹੋਏ ਘਰ ਬਾਰੀ ਬਹੁ ਵਣਜ ਵਪਾਰਾ। ਸਾਧ ਸੰਗਤਿਆ ਰਾਧਿਆ ਭਗਤ ਵਛਲ ਗੁਰ ਰੂਪ ਮੁਰਾਰਾ। ਭਾਵ ਸਾਗਰ ਗੁਰ ਪਾਰ ਉਤਾਰਾ, ਭਾਵ ਸਾਗਰ ਗੁਰ ਪਾਰ ਉਤਾਰਾ। ਅਲੱਖ ਨਿਰੰਜਨ ਆਖੀਐ ਰੂਪ ਨਾ ਰੇਖ ਅਲੇਖ ਅਪਾਰਾ। ਨਿਰੰਕਾਰ ਪਰਮੇਸ਼ਰ ਨੂੰ ਅਲੱਖ ਆਖਿਆ ਜਾਂਦਾ ਹੈ, ਜਿਹੜਾ ਕਿਸੇ ਕੋਲੋਂ ਲਖਿਆ ਨਹੀਂ ਜਾ ਸਕਦਾ। ਪਰਮਾਤਮਾ ਅਲੱਖ ਹੈ, ਪਰਮਾਤਮਾ ਨਿਰੰਜਨ ਹੈ। ਅੰਜਨ ਦਾ ਅਰਥ ਹੁੰਦਾ ਕਾਲਖ, ਨਿਰੰਜਨ, ਜਿਸ ਉੱਤੇ ਸੰਸਾਰ ਦੀ ਮਾਇਆ ਦੀ ਪਦਾਰਥਵਾਦ ਦੀ ਕੋਈ ਕਾਲਖ ਨਹੀਂ ਹੈ। ਪਰਮੇਸ਼ਰ ਅਲੱਖ ਹੈ, ਨਿਰੰਜਨ ਹੈ, ਰੂਪ ਰੇਖ ਆਦਿਕ ਤੋਂ ਰਹਿਤ ਹੈ, ਅਲੇਖ ਹੈ, ਅਪਾਰ ਹੈ, ਕਿਸੇ ਲੇਖੇ ਵਿੱਚ ਨਹੀਂ ਆਉਂਦਾ। ਉਸ ਨਿਰੰਕਾਰ ਪਰਮੇਸ਼ਰ ਦੀ ਮਹਿਮਾ ਵਡਿਆਈ ਦੇ ਪਾਰਲੇ ਬੰਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਪਰਮੇਸ਼ਰ ਨਿਰੰਕਾਰ ਵਾਹਿਗੁਰੂ ਕਿਸੇ ਲੇਖੇ ਵਿੱਚ ਵੀ ਨਹੀਂ ਆ ਸਕਦਾ, ਲਿਖਣ ਤੋਂ ਵੀ ਬਾਹਰਾ ਹੈ। ਫਿਰ ਬਚਨ ਉਚਾਰਨ ਕੀਤੇ, ਅਬ ਗਤ ਗਤ ਅਬ ਗਤ ਘਣੀ ਸਿਮਰਨ ਸ਼ੇਖ ਨ ਆਵੈ ਵਾਰਾ। ਅਬ ਗਤ ਗਤ ਤੋਂ ਭਾਵ ਹੁੰਦਾ ਜਿਹੜਾ ਸਾਡੀ ਮਨ ਬਿਰਤੀ ਤੋਂ ਪਰੇ ਹੈ। ਉਹ ਪਰਮਾਤਮਾ ਐਸੀ ਉੱਚ ਅਵਸਥਾ ਵਾਲਾ ਹੈ ਕਿ ਉਹ ਅਵਗਤ ਹੈ, ਭਾਵ ਸਾਡੀ ਮਨ ਬਾਣੀ ਬਿਰਤੀ ਸੋਚ ਸਭ ਤੋਂ ਅਗਾਂਹ ਹੈ। ਹਜ਼ਾਰ ਜੀਵ ਵਾਲਾ ਸ਼ੇਸ਼ ਨਾਗ ਉਹ ਵੀ ਪਰਮਾਤਮਾ ਦਾ ਭਾਵੇਂ ਵੱਖ ਵੱਖ ਨਾਂ ਲੈ ਕੇ ਇੱਕ ਇੱਕ ਮੂੰਹ ਨਾਲ ਪਰਮੇਸ਼ਰ ਨੂੰ ਪੁਕਾਰ ਰਿਹਾ ਹੈ, ਪਰ ਨਿਰੰਕਾਰ ਪਰਮਾਤਮਾ ਦਾ ਉਸ ਨੂੰ ਵੀ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਕਿ ਪਰਮੇਸ਼ਰ ਕਿਤਨਾ ਮਹਾਨ ਹੈ। ਅਕਥ ਕਥਾ ਕਿਉਂ ਜਾਣੀਐ ਕੋਈ ਨਾ ਆਖ ਸੁਣਾਵਣ ਹਾਰਾ। ਪਰਮੇਸ਼ਰ ਦੀ ਸਿਫਤ ਸਲਾਹ ਦੀ ਕਥਾ ਅਕਥ ਹੈ, ਭਾਵ ਕਥਨ ਤੋਂ ਬਾਹਰੀ ਹੈ। ਕੋਈ ਆਖ ਕੇ ਸੁਣਾ ਨਹੀਂ ਸਕਦਾ ਤੇ ਨਾ ਕੋਈ ਅੱਜ ਤੱਕ ਪੂਰਨ ਤੌਰ ਤੇ ਸੁਣਾਉਣ ਵਾਲਾ ਪੈਦਾ ਹੋਇਆ ਹੈ। ਜਿਤਨੀਆਂ ਵੀ ਆਪਾਂ ਪਰਮੇਸ਼ਰ ਦੀਆਂ ਕਥਾ ਕਹਾਣੀਆਂ ਕਰਦੇ ਹਾਂ, ਉਸ ਨਿਰੰਕਾਰ ਵਾਹਿਗੁਰੂ ਦੇ ਗੀਤ ਗਾਉਂਦੇ ਹਾਂ, ਇਹ ਕਿਣਕਾ ਮਾਤਰ ਹੀ ਆ। ਪੂਰਨ ਤੌਰ ਤੇ ਪਰਮਾਤਮਾ ਦਾ ਭੇਤ ਨਹੀਂ ਪਾਇਆ ਜਾ ਸਕਦਾ। ਆਚਰਜ ਨੂੰ ਆਚਰਜ ਹੋਏ ਵਿਸਮਾਦ ਹੈ ਵਿਸਮਾਦ ਸ਼ੁਮਾਰਾ। ਆਚਰਜ ਨੂੰ ਆਚਰਜ ਔਰ ਵਿਸਮਾਦ ਨੂੰ ਉਸਦੀ ਗਿਣਤੀ ਕਰਨ ਵਿੱਚ ਵਿਸਮਾਦ ਹੋ ਜਾਈਦਾ ਹੈ, ਭਾਵ ਹੈਰਾਨ ਤੋਂ ਹੈਰਾਨ ਕਰ ਦੇਣ ਵਾਲੀ ਹੈ ਉਸਦੀ ਅਵਸਥਾ, ਉਸਦੀ ਗਤੀ, ਕਿ ਨਿਰੰਕਾਰ ਪਰਮੇਸ਼ਰ ਕਿੰਨਾ ਕੁ ਮਹਾਨ ਹੈ, ਕਿਤਨਾ ਕੁ ਉੱਤਮ ਤੇ ਕਿਤਨਾ ਕੁ ਸ਼੍ਰੋਮਣੀ ਹੈ, ਕੋਈ ਵੀ ਉਸਦਾ ਅੰਤ ਨਹੀਂ ਪਾ ਸਕਦਾ। ਚਾਰ ਵਰਨ ਗੁਰ ਸਿੱਖ ਹੋਏ ਘਰ ਬਾਹਰੀ ਬਹੁ ਵਣਜ ਵਪਾਰਾ। ਚਾਰ ਵਰਨਾਂ ਦੇ ਗੁਰਸਿੱਖ ਘਰ ਬਾਹਰੀ ਹੋ ਕੇ, ਗ੍ਰਿਸਤ ਜੀਵਨ ਵਾਲੇ ਹੋ ਕੇ ਤਰ੍ਹਾਂ ਤਰ੍ਹਾਂ ਦੇ ਵਣਜ ਵਪਾਰ ਵੀ ਕਰਦੇ ਆ, ਪਰ ਜਿਹੜੇ ਸਾਧ ਸੰਗਤ ਵਿੱਚ ਜੁੜ ਕੇ ਉਹਨੂੰ ਆਰਾਧਦੇ ਆ, ਉਹ ਘਰ ਬਾਹਰੀ ਹੋ ਕੇ ਵੀ ਵਣਜ ਵਪਾਰ ਤੇ ਕਿਰਤ ਕਰਦੇ ਵੀ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ। ਸਾਧ ਸੰਗਤ ਆਰਾਧਿਆ ਭਗਤ ਵਛਲ ਗੁਰ ਰੂਪ ਮੁਰਾਰਾ। ਸਾਧ ਸੰਗਤ ਵਿੱਚ ਮਿਲ ਕੇ ਨਿਰੰਕਾਰ ਪਰਮਾਤਮਾ ਦੇ ਪਿਆਰੇ ਉਸ ਭਗਤ ਵਛਲ ਨੂੰ, ਭਗਤ ਵਛਲ ਦਾ ਮਤਲਬ ਹੁੰਦਾ ਜਿਹੜਾ ਭਗਤੀ ਨੂੰ ਪਿਆਰ ਕਰਦਾ ਹੈ, ਉਸ ਨਿਰੰਕਾਰ ਪਰਮੇਸ਼ਰ ਨੂੰ ਪਾ ਲੈਂਦੇ ਆ, ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਉਸ ਪ੍ਰਭੂ ਨੂੰ ਆਰਾਧਦੇ ਆ। ਗੁਰੂ ਦੇ ਚਰਨਾਂ ਵਿੱਚ ਮਿਲ ਬੈਠ ਆਰਾਧਣ ਵਾਲੇ ਗੁਰੂ ਦਾ ਰੂਪ ਹੀ ਹੋ ਜਾਂਦੇ ਤੇ ਨਿਰੰਕਾਰ ਪਰਮੇਸ਼ਰ ਨੂੰ ਪਾ ਲੈਂਦੇ ਆ ਚੌਵਾਂ ਵਰਣਾਂ ਵਿੱਚੋਂ ਜਿਹੜਾ ਮਰਜ਼ੀ ਹੋਏ। ਦੁਨੀਆਂ ਦੇ ਕਿਸੇ ਕੋਨੇ ਵਿੱਚ ਰਹਿਣ ਵਾਲਾ, ਸੰਸਾਰ ਦੇ ਕਿਸੇ ਵੀ ਦੇਸ਼, ਕਿਸੇ ਵੀ ਰੂਪ, ਕਿਸੇ ਵੀ ਨਸਲ ਦਾ ਹੋਵੇ, ਉਹ ਪਰਮੇਸ਼ਰ ਨੂੰ ਪਾ ਸਕਦਾ ਆ ਜਿਹੜਾ ਉਹਦੀ ਆਰਾਧਨਾ ਸਾਧ ਸੰਗਤ ਵਿੱਚ ਬੈਠ ਕੇ ਕਰਦਾ ਹੈ, ਗੁਰੂ ਦੇ ਆਸ਼ੇ ਤੇ ਚੱਲ ਕੇ। ਫਿਰ ਕਹਿਣ ਲੱਗੇ, ਭਾਵ ਸਾਗਰ ਗੁਰ ਸਾਗਰ ਤਾਰਾ। ਸੰਸਾਰ ਸਾਗਰ ਵਿੱਚ ਗੁਰੂ ਸਾਡਾ ਸਤਿਗੁਰੂ ਭਾਵ ਸਾਗਰ ਤੋਂ ਪਾਰ ਕਰਨ ਹਾਰਾ ਹੈ। ਕੋਈ ਸੰਸਾਰ ਜਗਤ ਵਿੱਚ ਐਸਾ ਨਹੀਂ ਜਿਹੜਾ ਸਾਨੂੰ ਸੰਸਾਰ ਸਮੁੰਦਰ ਤੋਂ ਤਾਰ ਸਕਦਾ ਹੋਏ, ਦੁਨਿਆਵੀ ਨਦੀਆਂ ਤੋਂ, ਦਰਿਆਵਾਂ ਤੋਂ ਪਾਰ ਲੈ ਕੇ ਜਾਣ ਵਾਲੇ ਮਲਾਹ ਤੇ ਤੁਹਾਨੂੰ ਬਹੁਤ ਮਿਲ ਸਕਦੇ, ਪਰ ਜਿਹੜਾ ਸੰਸਾਰ ਭਾਵ ਸਾਗਰ ਤੋਂ ਤਾਰਨ ਵਾਲਾ ਹੈ ਉਹ ਮਲਾਹ ਸਤਿਗੁਰੂ ਹੀ ਹੈ ਜਿਹੜਾ ਸਾਡੀ ਅਗਵਾਈ ਕਰਦਾ ਹੈ। ਇਸ ਲਈ ਉਸ ਨਿਰੰਕਾਰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨਾ ਕਰੀਏ, ਸਤਿਗੁਰੂ ਦੀ ਸੰਗਤ ਵਿੱਚ ਆ ਕੇ। ਇਸ ਲਈ ਗੁਰੂ ਆਪ ਹੀ ਸੰਸਾਰ ਸਮੁੰਦਰ ਦਾ ਮਲਾਹ ਬਣ ਕੇ ਤੁਹਾਡੀ ਜ਼ਿੰਦਗੀ ਦਾ ਬੇੜਾ ਭਾਵ ਸਾਗਰ ਤੋਂ ਪਾਰ ਕਰ ਸਕਦਾ। ਭਾਵੇਂ ਅੱਜ ਤੱਕ ਉਸ ਨਿਰੰਕਾਰ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਿਆ, ਪਰਮਾਤਮਾ ਨੂੰ ਪੂਰਨ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਿਆ, ਪਰਮੇਸ਼ਰ ਦਾ ਪੂਰਨ ਤੌਰ 'ਤੇ ਕੋਈ ਵਰਣਨ ਨਹੀਂ ਕਰ ਸਕਿਆ, ਪਰ ਜਿਹੜੇ ਗੁਰਮੁਖ ਜਨ ਨੇ ਉਹ ਗੁਰੂ ਦੀ ਸ਼ਰਨ ਪੈ ਕੇ ਅਕਾਲ ਪੁਰਖ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਆ, ਜਿਹੜੇ ਸਤਿਗੁਰੂ ਦਾ ਪੱਲਾ ਪਕੜਦੇ ਹਨ। ਵਾਰ 29 ਪੌੜੀ 19 ਵਿੱਚ ਪਾਵਨ ਪਵਿੱਤਰ ਬਚਨ ਗੁਰੂ ਦੀ ਉਪਮਾ ਵਿੱਚ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੇ ਬਾਰੇ 'ਚ ਫਰਮਾਨ ਕਰ ਰਹੇ ਨੇ। ਨਿਰੰਕਾਰ ਏਕੰਕਾਰ ਹੋਏ ਓਅੰਕਾਰ ਅਕਾਰ ਅਪਾਰਾ, ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਿਮੰਡ ਕਰੋੜ ਪਸਾਰਾ, ਕੇਤੜਿਆਂ ਜੁਗ ਵਰਤਿਆ ਅਗਮ ਅਗੋਚਰ ਧੁੰਦੂਕਾਰਾ, ਕੇਤੜਿਆਂ ਜੁਗ ਵਰਤਿਆ ਕਰ ਕਰ ਕੇਤੜਿਆਂ ਅਵਤਾਰਾ, ਭਗਤ ਵਛਲ ਹੋਏ ਆਇਆ ਕਲੀ ਕਾਲ ਪ੍ਰਗਟ ਪਹਾਰਾ, ਸਾਧ ਸੰਗਤ ਵਸਗਤ ਹੋਆ ਓਤ ਪੋਤ ਕਰ ਪਿਰਮ ਪਿਆਰਾ, ਗੁਰਮੁਖ ਸੁਜੈ ਸਿਰਜਣ ਹਾਰਾ, ਗੁਰਮੁਖ ਸੁਜੈ ਸਿਰਜਣ ਹਾਰਾ। ਕਹਿਣ ਲੱਗੇ ਨਿਰੰਕਾਰ ਏਕੰਕਾਰ ਹੋਏ ਓਅੰਕਾਰ ਅਕਾਰ ਅਪਾਰਾ। ਨਿਰੰਕਾਰ ਪਰਮੇਸ਼ਰ ਨੇ ਏਕੰਕਾਰ ਦਾ ਰੂਪ ਧਾਰਿਆ ਤੇ ਉਸ ਤੋਂ ਓਅੰਕਾਰ ਦਾ ਆਕਾਰ ਪਸਾਰਾ ਰੂਪ ਧਾਰਿਆ। ਪਰਮਾਤਮਾ ਇੱਕ ਹੈ, ਪਰ ਉਸ ਇੱਕ ਤੋਂ ਆ ਸਾਰੇ ਦਾ ਸਾਰਾ ਪਸਾਰਾ ਜਿੰਨਾ ਆਪਾਂ ਜਗਤ ਵਿੱਚ ਤੱਕ ਰਹੇ ਹਾਂ, ਵੇਖ ਰਹੇ ਹਾਂ, ਉਸ ਅਕਾਲ ਪੁਰਖ ਪਰਮੇਸ਼ਰ ਤੋਂ ਹੀ ਪੈਦਾ ਹੋਇਆ ਹੈ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਤੋਂ ਜ਼ਿਆਦਾ ਹੋਣ ਵਾਸਤੇ ਸੋਚ ਧਾਰੀ ਤਾਂ ਉਸ ਪਰਮੇਸ਼ਰ ਨੇ ਫਿਰ ਇਹ ਜਗਤ ਦਾ, ਆ ਸੰਸਾਰ ਕੁਦਰਤ ਦਾ ਪਸਾਰਾ ਪਸਾਰਨਾ ਕੀਤਾ। ਏਡੀ ਵੱਡੀ ਸ਼ਕਤੀ ਦਾ ਉਹ ਪਰਮੇਸ਼ਰ ਮਾਲਕ ਹੈ ਕਿ ਭਾਈ ਗੁਰਦਾਸ ਜੀ ਵਰਣਨ ਕਰ ਰਹੇ, ਰੋਮ ਰੋਮ ਵਿੱਚ ਰੱਖੇ ਹੁਣ ਕਰ ਬ੍ਰਹਿਮੰਡ ਕਰੋੜ ਪਸਾਰਾ, ਕੋਟਨ ਕੋਟ ਬ੍ਰਹਿਮੰਡਾਂ ਦਾ ਪਸਾਰਾ ਨਿਰੰਕਾਰ ਪਰਮੇਸ਼ਰ ਨੇ ਇੱਕ ਇੱਕ ਆਪਣੇ ਰੋਮ ਵਿੱਚ ਰੱਖ ਛੱਡਿਆ। ਸਾਨੂੰ ਤੇ ਇੱਕ ਬ੍ਰਹਿਮੰਡ ਦਾ ਹੀ ਚੰਗੀ ਤਰ੍ਹਾਂ ਨਹੀਂ ਨਾ ਪਤਾ, ਆ ਜਿਹੜੇ ਬ੍ਰਹਿਮੰਡ ਦੇ ਵਿੱਚ ਆਪਾਂ ਵਸ ਰਹੇ, ਜਿਹੜੇ ਬ੍ਰਹਿਮੰਡ 'ਚ ਆਪਾਂ ਰਹਿੰਦੇ, ਸਾਨੂੰ ਤੇ ਇਹਦਾ ਹੀ ਪੂਰਨ ਤੌਰ 'ਤੇ ਅਜੇ ਤੱਕ ਨਹੀਂ ਪਤਾ। ਬੜੇ ਬੜੇ ਸਾਇੰਸਦਾਨ, ਬੜੇ ਬੜੇ ਸਿਆਣੇ ਅਕਲਮੰਦ ਇਸ ਧਰਤੀ 'ਤੇ ਪੈਦਾ ਹੋਏ, ਪਰ ਉਸ ਪਰਮੇਸ਼ਰ ਦੇ ਸਾਜੇ ਹੋਏ ਇਸ ਬ੍ਰਹਿਮੰਡ ਦੇ ਬਾਰੇ 'ਚ ਹੀ ਉਹ ਪੂਰਨ ਤੌਰ 'ਤੇ ਨਹੀਂ ਜਾਣ ਸਕੇ। ਜਿਸ ਨੂੰ ਸਾਇੰਸਦਾਨ, ਸਾਇੰਟਿਸਟ ਇੰਗਲਿਸ਼ ਦੇ ਵਿੱਚ ਗਲੈਕਸੀ ਕਹਿੰਦੇ ਆ, ਕਿ ਜਿਹੜੇ ਬ੍ਰਹਿਮੰਡ ਦੇ ਵਿੱਚ ਆਪਾਂ ਰਹਿੰਦੇ ਅਸੀਂ ਉਹਦਾ ਅੰਤ ਹੀ ਨਹੀਂ ਪਾ ਸਕੇ, ਤੇ ਪਰਮੇਸ਼ਰ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਪਸਰੇ ਹੋਏ ਆ। ਕਿੱਡੀ ਵੱਡੀ ਸ਼ਕਤੀ ਆ ਪਰਮੇਸ਼ਰ, ਕੌਣ ਉਹਦਾ ਅੰਤ ਪਾ ਸਕਦਾ। ਕਹਿਣ ਲੱਗੇ ਕੇਤੜਿਆਂ ਯੁੱਗ ਵਰਤਿਆ ਅਗਮ ਅਗੋਚਰ ਧੁੰਦੂਕਾਰਾ, ਕਈ ਯੁੱਗ ਆ ਜਦੋਂ ਪਰਮਾਤਮਾ ਨੇ ਸੰਸਾਰ ਸਿਰਜਿਆ, ਇਸ ਸੰਸਾਰ ਜਗਤ ਨੂੰ ਸਿਰਜਣ ਤੋਂ ਪਹਿਲਾਂ ਸਾਰੇ ਦਾ ਸਾਰਾ ਜਗਤ ਗੁਬਾਰ ਦੇ ਵਿੱਚ, ਹਨੇਰੇ ਦੇ ਵਿੱਚ ਹੀ ਸੀਗਾ। ਧੁੰਦੂਕਾਰ ਬਾਣੀ ਚ ਵੀ ਬਚਨ ਆਇਆ, ਭਾਈ ਗੁਰਦਾਸ ਜੀ ਵੀ ਕਹਿ ਰਹੇ ਅਗਮ ਅਗੋਚਰ ਧੁੰਦੂਕਾਰ। ਕਿੰਨੇ ਯੁੱਗ, ਕਿੰਨਾ ਸਮਾਂ, ਕਿੰਨੇ ਸਾਲ ਇਹ ਧੁੰਦੂਕਾਰ ਹੀ ਪਸਰਿਆ ਰਿਹਾ। ਜਦੋਂ ਉਸ ਨਿਰੰਕਾਰ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਅਜੇ ਪੈਦਾ ਨਹੀਂ ਸੀ ਕੀਤੀ, ਜਦੋਂ ਨਿਰੰਕਾਰ ਪਰਮਾਤਮਾ ਨੇ ਅਜੇ ਜਗਤ ਨਹੀਂ ਸੀ ਸਿਰਜਿਆ, ਕਹਿਣ ਲੱਗੇ ਕਿੰਨੇ ਯੁੱਗ, ਕਿੰਨੇ ਸਾਲ, ਕਿੰਨਾ ਵਕਤ ਇਹ ਧੁੰਦੂਕਾਰ ਹੀ ਪਸਰਿਆ ਰਿਹਾ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਧਰਤੀ ਸੀ, ਨਾ ਆਕਾਸ਼ ਸੀ, ਹਨੇਰਾ ਹੀ ਹਨੇਰਾ, ਅੰਧਕਾਰ ਹੀ ਅੰਧਕਾਰ, ਧੁੰਦੂਕਾਰ ਹੀ ਧੁੰਦੂਕਾਰ ਸੀ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ ਸੁੰਨ ਸਮਾਧ ਲਗਾਏਂਦਾ। ਨਾ ਦਿਨ ਸੀ, ਨਾ ਰਾਤ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ। ਉਸ ਵੇਲੇ ਪਰਮਾਤਮਾ ਹੈਗਾ ਸੀ, ਸੁੰਨ ਸਮਾਧੀ ਵਿੱਚ ਆਪਣੇ ਆਪ ਵਿੱਚ ਹੀ ਟਿਕਿਆ ਹੋਇਆ ਸੀ। ਇਸ ਲਈ ਜਦੋਂ ਉਸ ਨਿਰੰਕਾਰ ਨੇ ਆਪਣੇ ਆਪ ਤੋਂ ਜਗਤ ਸਿਰਜਿਆ, ਉਸ ਦਾ ਜ਼ਿਕਰ ਵੀ ਮਹਾਰਾਜ ਨੇ ਆਸਾ ਕੀ ਵਾਰ ਚ ਕੀਤਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਹੋ। ਪਰ ਇਸ ਕੁਦਰਤ ਨੂੰ, ਇਸ ਜਗਤ ਨੂੰ ਸਾਜਣ ਤੋਂ ਪਹਿਲਾਂ ਉਹ ਪਰਮਾਤਮਾ ਕਿੰਨੀ ਦੇਰ ਇਕੱਲਾ ਹੀ ਰਿਹਾ? ਇਹ ਧੁੰਦੂਕਾਰ, ਅੰਧਕਾਰ ਤੇ ਹਨੇਰ ਗੁਬਾਰ ਕਿੰਨੀ ਦੇਰ ਰਿਹਾ, ਕਿੰਨੇ ਯੁੱਗਾਂ ਦਾ ਸਮਾਂ ਰਿਹਾ, ਕਿਸੇ ਨੂੰ ਕੋਈ ਪਤਾ ਨਹੀਂ। ਨਾ ਕੋਈ ਬਿਆਨ ਕਰ ਸਕਿਆ, ਨਾ ਕਰ ਸਕੇਗਾ। ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ ਨੇ, ਕੇਤੜਿਆਂ ਯੁੱਗ ਵਰਤਿਆ, ਕਰ ਕਰ ਕੇਤੜਿਆਂ ਅਵਤਾਰਾ। ਕਈ ਯੁੱਗਾਂ ਵਿੱਚ ਕਈ ਕਈ ਅਵਤਾਰ ਕਰ ਕਰਕੇ, ਕਈ ਕਈ ਅਵਤਾਰ ਧਾਰ ਕੇ ਉਸ ਨਿਰੰਕਾਰ ਨੇ ਪਸਾਰੇ ਕੀਤੇ ਹੋਏ ਆ। ਆ ਜਿਹੜੇ ਜਗਤ ਵਿੱਚ ਅਵਤਾਰ ਕਹਿੰਦੇ ਹਾਂ ਨਾ ਆਪਾਂ, ਆ ਜਗਤ ਵਿੱਚ ਸ਼ਿਵਜੀ ਆਇਆ, ਬ੍ਰਹਮਾ ਆਇਆ, ਇਹ ਸੰਸਾਰ ਜਗਤ ਦੇ ਵਿੱਚ ਵਿਸ਼ਨੂੰ ਅਵਤਾਰ ਧਾਰ ਕੇ ਆਇਆ, ਕਿੰਨੀ ਵਾਰੀ ਆਏ ਉਹ, ਕਿੰਨੀ ਵਾਰੀ ਉਹਨਾਂ ਨੇ ਅਵਤਾਰ ਧਾਰੇ, ਕਿੰਨੀ ਵਾਰੀ ਸੰਸਾਰ ਜਗਤ ਵਿੱਚ ਉਹ ਵਿਚਰੇ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਏਕ ਸ਼ੇਵ ਭਏ, ਏਕ ਗਏ, ਏਕ ਫਿਰ ਪਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਇਹ ਜਗਤ ਦਾ ਜਿਹੜਾ ਪਸਾਰਾ ਆ, ਸੰਸਾਰ ਦਾ ਜਿਹੜਾ ਪਸਾਰਾ, ਇਹਦਾ ਕੋਈ ਵੀ ਵਰਣਨ ਨਹੀਂ ਕਰ ਸਕਿਆ। ਕਈ ਅਵਤਾਰੀ ਪੁਰਸ਼ ਸੰਸਾਰ ਜਗਤ ਚ ਨਿਰੰਕਾਰ ਪਰਮੇਸ਼ਵਰ ਨੇ ਪੈਦਾ ਕੀਤੇ, ਤੇ ਕਈ ਵਾਰੀ ਜ਼ਿੰਦਗੀਆਂ ਭੋਗ ਭੋਗ ਕੇ ਦੁਨੀਆਂ ਤੋਂ ਚਲੇ ਗਏ, ਫੇਰ ਆ ਗਏ, ਫੇਰ ਚਲੇ ਗਏ। ਕਿੰਨੀ ਵਾਰੀ ਆਏ ਤੇ ਕਿੰਨੀ ਵਾਰੀ ਗਏ, ਕਿਸੇ ਨੂੰ ਕੋਈ ਪਤਾ ਨਹੀਂ। ਭਗਤ ਵਛੜ ਹੋਏ ਆਇਆ, ਕਲੀ ਕਾਲ ਪ੍ਰਗਟ ਪਹਾਰਾ। ਭਗਤ ਵਛੜ ਹੋ ਕੇ ਸੰਸਾਰ ਵਿੱਚ ਭਗਤਾਂ ਦਾ ਪਿਆਰਾ, ਇਸ ਕਲਯੁਗ ਦੇ ਵਿੱਚ ਬਾਬੇ ਨਾਨਕ ਦਾ ਰੂਪ ਧਾਰ ਕੇ ਆਇਆ ਕਲਯੁਗ ਦੇ ਸਮੇਂ ਚ, ਤੇ ਇਸ ਕਲਯੁਗ ਦੇ ਸਮੇਂ ਵਿੱਚ ਆਪਣਾ ਪਸਾਰਾ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਨੇ ਪ੍ਰਗਟ ਕਰ ਦਿੱਤਾ, ਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਜਗਤ ਚ ਪੈਦਾ ਹੋਇਆ। ਤੇ ਕੀਤਾ ਕੀ ਫਿਰ ਉਹ ਸਤਿਗੁਰੂ ਨੇ, ਸਾਧ ਸੰਗਤ ਵਸਗਤ ਹੋਆ, ਓਤ ਪੋਤ ਕਰ ਪਿਰਮ ਪਿਆਰਾ। ਸਾਧ ਸੰਗਤ ਦੇ ਵਿੱਚ ਉਸ ਗੁਰੂ ਨੇ ਦੱਸ ਦਿੱਤਾ ਵੀ ਐਸੇ ਰੱਬ ਨੂੰ ਵਸ ਵਿੱਚ ਕੀਤਾ ਜਾ ਸਕਦਾ ਹੈ, ਜਿਹੜਾ ਸੰਸਾਰ ਜਗਤ ਵਿੱਚ ਪਰਮੇਸ਼ਰ ਵਿਆਪਕ ਆ, ਐਂ ਤਾਣੇ ਤੇ ਪੇਟੇ ਦੀ ਤਰ੍ਹਾਂ। ਐਸੇ ਨਿਰੰਕਾਰ ਪਰਮੇਸ਼ਰ ਨੂੰ ਜੇ ਪਾਉਣਾ, ਤੇ ਉਸ ਨਿਰੰਕਾਰ ਵਾਹਿਗੁਰੂ ਨੂੰ ਨਾਮ ਸਿਮਰਨ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ, ਕਿਉਂਕਿ ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਅਤੇ ਉਹ ਅਕਾਲ ਪੁਰਖ ਪਰਮੇਸ਼ਰ ਇੱਕ ਸਰੂਪ ਹਨ, ਤੇ ਜਿਹੜੇ ਗੁਰੂ ਦੇ ਸਿੱਖ ਬਣ ਗਏ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਕੇ, ਉਹ ਗੁਰੂ ਨਾਨਕ ਦਾ ਰੂਪ ਹੋ ਗਏ। ਤੇ ਜਿਹੜੇ ਗੁਰੂ ਨਾਨਕ ਦਾ ਰੂਪ ਹੋ ਗਏ, ਇਹਦਾ ਸਿੱਧਾ ਜਿਹਾ ਮਤਲਬ ਹੈ ਉਹ ਪਰਮੇਸ਼ਰ ਦਾ ਰੂਪ ਹੋ ਗਏ, ਕਿਉਂਕਿ ਪਰਮੇਸ਼ਰ ਤੇ ਗੁਰੂ ਨਾਨਕ ਇੱਕ ਸਰੂਪ, ਗੁਰੂ ਨਾਨਕ ਤੇ ਗੁਰੂ ਨਾਨਕ ਦੇ ਸਿੱਖ ਇੱਕ ਸਰੂਪ। ਹੋਰ ਦਾਸ ਬੇਨਤੀ ਕਰਦੇ, ਅਕਾਲ ਪੁਰਖ ਪਰਮਾਤਮਾ ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਸਰੂਪ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇੱਕ ਸਰੂਪ। ਤੇ ਫਿਰ ਖਾਲਸਾ ਕਿਸ ਵਰਗਾ ਹੋਇਆ? ਪਰਮੇਸ਼ਰ ਵਰਗਾ ਹੀ ਹੋਇਆ, ਪਰਮਾਤਮਾ ਜੈਸਾ ਹੀ ਹੋਇਆ। ਇਸ ਲਈ ਭਾਈ ਗੁਰਦਾਸ ਜੀ ਕਹਿਣ ਲੱਗੇ, ਓਤ ਪੋਤ ਕਰ ਪਿਰਮ ਪਿਆਰਾ। ਓਤ ਪੋਤ ਕਰਕੇ ਪਿਰਮ ਤੇ ਪਿਆਰਾ ਇੱਕ ਰੂਪ, ਪਿਰਮ ਦਾ ਅਰਥ ਵੀ ਪਿਆਰਾ ਹੀ ਹੁੰਦਾ, ਗੁਰੂ ਨਾਨਕ ਪਿਆਰਾ ਤੇ ਪਰਮੇਸ਼ਰ ਪਿਆਰਾ ਇੱਕ ਸਰੂਪ ਹੋਏ। ਗੁਰਮੁਖ ਸੁਜੈ ਸਿਰਜਣ ਹਾਰਾ, ਗੁਰਮੁਖਾਂ ਨੂੰ ਸਿਰਜਣ ਹਾਰ ਪਰਮਾਤਮਾ ਸੁਝਦਾ ਹੈ। ਸੁਝਦਾ ਹੈ ਮਤਲਬ ਉਹਨਾਂ ਨੂੰ ਸੋਝੀ ਹੈ, ਗੁਰਮੁਖਾਂ ਨੂੰ ਜਿਹੜੇ ਗੁਰੂ ਦੀ ਸ਼ਰਨ ਪੈ ਗਏ, ਸਤਿਗੁਰ ਦੇ ਚਰਨਾਂ ਵਿੱਚ ਜਿਹੜੇ ਜੁੜੇ ਆ ਸਾਧ ਸੰਗਤ, ਉਹ ਨਿਰੰਕਾਰ ਪਰਮਾਤਮਾ ਨੂੰ ਪਾ ਲੈਂਦੇ, ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਉਹ ਲੀਨ ਹੋ ਜਾਂਦੇ ਹਨ, ਜਿਹੜੇ ਗੁਰੂ ਦੇ ਚਰਨਾਂ ਚ ਲੀਨ ਹੋ ਜਾਂਦੇ। ਜਿਹੜੇ ਗੁਰੂ ਚਰਨਾਂ ਚ ਲੀਨ ਹੋਏ, ਉਹ ਹੀ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਗਏ, ਉਹਨਾਂ ਨੇ ਐਸੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਵਾਰ 29 ਪੌੜੀ 20 ਵਿੱਚ ਪਾਵਨ ਪਵਿੱਤਰ ਬਚਨ ਸਤਿਗੁਰੂ ਦੀ ਉਪਮਾ ਤੇ ਗੁਰੂ ਕੀ ਸਿੱਖ ਸਾਧ ਸੰਗਤ ਦੀ ਵਡਿਆਈ ਵਿੱਚ ਉਚਾਰਨ ਕਰਦੇ ਆ, ਪ੍ਰਮਾਣ ਕਰਦੇ ਨੇ। ਸਤਿਗੁਰ ਮੂਰਤ ਪ੍ਰਗਟੀ, ਗੁਰਮੁਖ ਸੁਖ ਫਲ ਸ਼ਬਦ ਵਿਚਾਰਾ, ਇੱਕ ਦੂ ਹੋਏ ਸਹਿਸ ਫਲ, ਗੁਰ ਸਿੱਖ ਸਾਧ ਸੰਗਤ ਓਅੰਕਾਰਾ। ਡਿੱਠਾ ਸੁਣਿਆ ਮੰਨਿਆ, ਸਨਮੁਖ ਸੇ ਵਿਰਲੇ ਸੰਸਾਰਾ, ਪਹਿਲੋਂ ਦੇ ਪਾਖਾਕ ਹੋਏ, ਪਿੱਛੋਂ ਜਗ ਮੰਗੈ ਪਗ ਸ਼ਾਰਾ। ਗੁਰਮੁਖ ਮਾਰਗ ਚੱਲਿਆ, ਸੱਚ ਵਣਜ ਕਰ ਪਾਰ ਉਤਾਰਾ, ਕੀਮਤ ਕੋਏ ਨ ਜਾਣੈ, ਆਖਣ ਸੁਣਨ ਨਾ ਲਿਖਣ ਹਾਰਾ। ਸਾਧ ਸੰਗਤ ਗੁਰ ਸ਼ਬਦ ਪਿਆਰਾ, ਸਾਧ ਸੰਗਤ ਗੁਰ ਸ਼ਬਦ ਪਿਆਰਾ। ਸਤਿਗੁਰ ਮੂਰਤ ਪ੍ਰਗਟੀ, ਗੁਰਮੁਖ ਸੁਖ ਫਲ ਸ਼ਬਦ ਵਿਚਾਰਾ। ਜਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ, ਇਸ ਧਰਤੀ ਤੇ ਦਾਤਾ ਜੀ ਆਏ, ਤਾਂ ਗੁਰਮੁਖ ਰੂਪ ਗੁਰੂ ਅੰਗਦ ਨੇ ਸ਼ਬਦ ਰੂਪੀ ਸੁਖ ਫਲ ਦਾ ਅਭਿਆਸ ਕੀਤਾ। ਗੁਰੂ ਦੀ ਸ਼ਰਨ ਪਏ ਤੇ ਸ਼ਬਦ ਦੀ ਵਿਚਾਰ ਵਿੱਚ ਜੁੜੇ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਨਾਮ ਉਸ ਵੇਲੇ ਭਾਈ ਲਹਿਣਾ ਸੀ, ਜਿਨ੍ਹਾਂ ਨੇ ਸੁਖ ਫਲ ਐ ਸਹਿਜ ਅਵਸਥਾ ਆਤਮਿਕ ਅਡੋਲਤਾ ਦਾ ਫਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਪ੍ਰਾਪਤ ਕੀਤਾ, ਪਰ ਉਹ ਪ੍ਰਾਪਤ ਕਰਨ ਦਾ ਤਰੀਕਾ ਹੀ ਸ਼ਬਦ ਵਿਚਾਰਾ, ਸ਼ਬਦ ਦੀ ਵਿਚਾਰ ਦੁਆਰਾ। ਉਸ ਤੋਂ ਬਾਅਦ ਇੱਕ ਦੂ ਹੋਏ ਸਹਿਸ ਫਲ, ਗੁਰਸਿੱਖ ਸਾਧ ਸੰਗਤ ਓਅੰਕਾਰਾ। ਇੱਕ ਫਲ ਕੀ, ਹਜ਼ਾਰਾਂ ਫਲ ਪ੍ਰਾਪਤ ਹੋ ਗਏ, ਭਾਵ ਜਿੰਨੇ ਦੀ ਜਿੰਨੀ ਵਡਿਆਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੀ, ਉਹ ਸਾਰੀ ਦੀ ਸਾਰੀ ਵਡਿਆਈ ਭਾਈ ਲੈਣੀ ਅਰਥਾਤ ਗੁਰੂ ਅੰਗਦ ਦੇਵ ਦੀ ਆਉਣ ਲੱਗ ਪਈ। ਜਿੰਨੀ ਦੀ ਜਿੰਨੀ ਸ਼ਕਤੀ ਸਮਰੱਥਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ, ਸਾਰੀ ਦੀ ਸਾਰੀ ਸ਼ਕਤੀ ਭਾਈ ਲਹਿਣੇ ਨੂੰ ਪ੍ਰਾਪਤ ਹੋ ਗਈ, ਗੁਰੂ ਅੰਗਦ ਵਿੱਚ ਆ ਗਈ। ਇੱਕ ਦੂ ਹੋਏ ਸਹਿਸ ਫਲ, ਸਹਿਸ ਦਾ ਅਰਥ ਹੈ ਹਜ਼ਾਰਾਂ, ਕਿਉਂਕਿ ਗੁਰਸਿੱਖ ਸਾਧ ਸੰਗਤ ਓਅੰਕਾਰ, ਕਿਉਂਕਿ ਗੁਰਸਿੱਖਾਂ ਦੀ ਸਾਧ ਸੰਗਤ ਵਿਖੇ ਉਹ ਓਅੰਕਾਰ ਪਰਮਾਤਮਾ ਜਿਹੜਾ ਨਿਰੰਕਾਰ ਪਰਮੇਸ਼ਰ ਆ, ਉਹਦੇ ਨਾਲ ਪ੍ਰੀਤ ਬਣ ਜਾਂਦੀ ਹੈ। ਸਤਿਗੁਰ ਦੀ ਸ਼ਰਨ ਵਿੱਚ ਆਣ ਕੇ ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਬਣਿਆ, ਉਹਦੇ ਵਿੱਚ ਨਿਵਾਸ ਹੋ ਗਿਆ ਪਰਮੇਸ਼ਰ ਦੇ ਵਿੱਚ, ਭਾਵ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਭਾਈ ਲਹਿਣੇ ਦੇ ਮਨ ਹਿਰਦੇ ਦੇ ਵਿੱਚ ਅਕਾਲ ਪੁਰਖ ਦੀ ਐਸੀ ਯਾਦ, ਗੁਰੂ ਦੇ ਸ਼ਬਦ ਦਾ ਐਸਾ ਨਿਵਾਸ ਹੋਇਆ ਕਿ ਭਾਈ ਲਹਿਣਾ ਓਅੰਕਾਰ ਸਰੂਪ ਭਾਵ ਨਿਰੰਕਾਰ ਸਰੂਪ ਹੀ ਬਣ ਗਏ, ਪਰਮੇਸ਼ਰ ਸਰੂਪ ਹੀ ਬਣ ਗਏ ਭਾਈ ਲਹਿਣਾ ਜੀ, ਪਰ ਬਖਸ਼ਿਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਡਿੱਠਾ ਸੁਣਿਆ ਮੰਨਿਆ, ਸਨਮੁਖ ਸੇ ਵਿਰਲੇ ਸੰਸਾਰਾ, ਜਿਨ੍ਹਾਂ ਨੇ ਮੇਰੇ ਸਤਿਗੁਰੂ ਦਾ ਦਰਸ਼ਨ ਕੀਤਾ, ਜਿਨ੍ਹਾਂ ਨੇ ਮੇਰੇ ਸਤਿਗੁਰ ਦੀ ਬਾਣੀ ਨੂੰ ਕੰਨਾਂ ਨਾਲ ਸੁਣਿਆ ਤੇ ਜਿਨ੍ਹਾਂ ਨੇ ਸੁਣ ਕੇ ਮੰਨਣ ਕੀਤਾ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਾਉ। ਕਹਿਣ ਲੱਗੇ ਡਿੱਠਾ ਸੁਣਿਆ ਮੰਨਿਆ, ਸਨਮੁਖ ਸੇ ਵਿਰਲੇ ਸੰਸਾਰ, ਜਿਨ੍ਹਾਂ ਨੇ ਗੁਰੂ ਨੂੰ ਡਿੱਠਾ ਭਾਵ ਦਰਸ਼ਨ ਕੀਤਾ, ਜਿਨ੍ਹਾਂ ਨੇ ਸਤਿਗੁਰ ਦਾ ਬਚਨ ਸੁਣਿਆ ਤੇ ਸੁਣ ਕੇ ਮੰਨਿਆ, ਉਹ ਸਹੀ ਅਰਥਾਂ ਚ ਗੁਰੂ ਦੇ ਸਨਮੁਖ ਹੋ ਗਏ, ਪਰ ਉਹ ਸੰਸਾਰ ਜਗਤ ਵਿੱਚ ਹੈਨ ਵਿਰਲੇ ਵਿਰਲੇ ਹੈਨ ਟਾਵੇਂ ਟਾਵੇਂ ਕਿਤੇ ਕਿਤੇ। ਤੇਰਾ ਜਨ ਏਕ ਆਦ ਕੋਈ, ਕਿਤੇ ਇੱਕ ਅੱਧਾ ਜਿਹੜਾ ਪੂਰਨ ਤੌਰ ਤੇ ਸਤਿਗੁਰੂ ਨੂੰ ਡਿੱਠਦਾ ਸੁਣਦਾ ਤੇ ਮੰਨਦਾ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਹਾਂਪਿਰੀ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ। ਭਾਈ ਗੁਰਦਾਸ ਜੀ ਕਹਿੰਦੇ ਡਿੱਠਾ ਸੁਣਿਆ ਮੰਨਿਆ, ਸਨਮੁਖ ਸੇ ਵਿਰਲੇ ਸੰਸਾਰਾ। ਐਸੇ ਗੁਰੂ ਦੇ ਸਨਮੁਖ ਹੋਣ ਵਾਲੇ ਸੰਸਾਰ ਜਗਤ ਵਿੱਚ ਵਿਰਲੇ ਗੁਰਸਿੱਖ ਆ, ਜਿਹੜੇ ਸਤਿਗੁਰੂ ਦਾ ਦਰਸ਼ਨ ਵੀ ਕਰਨ, ਸਤਿਗੁਰੂ ਦਾ ਬਚਨ ਵੀ ਸੁਣਨ ਤੇ ਸੁਣ ਕੇ ਸਤ ਕਰਕੇ ਮੰਨ ਲੈਣ, ਉਹ ਵਿਰਲੇ ਨੇ। ਪਹਿਲੋਂ ਦੇ ਪਾ ਖਾਕ ਹੋਏ, ਪਿੱਛੋਂ ਜਗ ਮੰਗੈ ਪਗ ਸ਼ਾਰਾ। ਬੜੀ ਕਮਾਲ ਦੀ ਬਾਤ ਜੇ ਕਹਿਣ ਲੱਗੇ, ਪਹਿਲਾਂ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਆ ਤੇ ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਗੁਰੂ ਦੇ ਚਰਨਾਂ ਦੀ ਧੂੜੀ ਹੋ ਜਾਂਦੇ ਆ, ਜਿਹੜੇ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਹੋ ਗਏ, ਕਹਿਣ ਲੱਗੇ ਸਾਰਾ ਦਾ ਸਾਰਾ ਜਗਤ, ਸਾਰੀ ਦੀ ਸਾਰੀ ਦੁਨੀਆਂ ਫਿਰ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੀ ਹੈ। ਕਿੱਡੀ ਕਮਾਲ ਦੀ ਗੱਲ ਹੈ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਏ। ਇਹ ਪਰਮੇਸ਼ਰ ਕਿਰਪਾ ਕਰ, ਸਾਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰ। ਕਿਹੜੇ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਮੰਗਦੇ ਆ? ਜਿਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੀ ਖਾਕ ਹੋ ਗਏ, ਜਿਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੀ ਧੂੜੀ ਹੋ ਗਏ, ਕਹਿਣ ਲੱਗੇ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਸੰਸਾਰ ਮੰਗਦਾ ਫਿਰਦਾ। ਪਿੱਛੋਂ ਜੱਗ ਮੰਗਿਆ ਪੱਗ ਸ਼ਾਰਾ, ਪਿੱਛੋਂ ਦਾ ਭਾਵ ਜਦੋਂ ਉਹ ਗੁਰੂ ਦੇ ਸਹੀ ਅਰਥਾਂ ਵਿੱਚ ਚਰਨਾਂ ਨਾਲ ਜੁੜ ਕੇ ਗੁਰੂ ਦੇ ਪੈਰਾਂ ਦੀ ਖਾਕ ਹੋ ਗਏ, ਉਸ ਤੋਂ ਪਿੱਛੋਂ ਫਿਰ ਜਗਤ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ। ਐਸੇ ਐਸੇ ਗੁਰਸਿੱਖ, ਐਸੇ ਐਸੇ ਗੁਰੂ ਦੇ ਪਿਆਰੇ ਸਾਧ ਸੰਗਤ, ਜਿਨ੍ਹਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਜਗਤ ਮੰਗ ਰਿਹਾ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਦਾਸ ਨੇ ਬਾਣੀ ਚ ਬਚਨ ਪੜਿਆ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਚ ਫੁਰਮਾਨ ਕਰਦੇ ਨੇ, ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ, ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ। ਜਨ ਨਾਨਕ ਪ੍ਰੀਤ, ਕਿੱਥੇ ਪ੍ਰੀਤ ਕਿੱਥੇ ਪ੍ਰੇਮ, ਸਾਧ ਪੱਗ ਚਾਟੇ। ਮਾਲਕ ਬਖਸ਼ਿਸ਼ ਕਰ, ਜਿਹੜੇ ਤੇਰੇ ਸਾਧ ਜਾਣੇ ਹਨ, ਮੇਰਾ ਚਿੱਤ ਕਰਦਾ ਮੈਂ ਉਹਨਾਂ ਦੇ ਚਰਨ ਚੱਟਾਂ। ਕਿੰਨੀ ਨਿਮਰਤਾ! ਇਸ ਕਰਕੇ ਜਗਤ ਉਹਨਾਂ ਦੇ ਚਰਨਾਂ ਦੀ ਧੂੜੀ ਵੀ ਮੰਗਦਾ। ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ, ਉਹਨਾਂ ਦੇ ਚਰਨ ਚੱਟ ਲਈਏ। ਕਿੰਨਾ ਦੇ ਧੰਨ ਗੁਰੂ ਨਾਨਕ ਦਾਤਾ, ਜਿਹੜੇ ਤੇਰੇ ਚਰਨਾਂ ਦੀ ਧੂੜ ਹੋ ਗਏ, ਤੇਰੇ ਪੈਰਾਂ ਦੀ ਖਾਕ ਹੋ ਗਏ। ਇਸ ਲਈ ਉਹ ਗੁਰਮੁਖ ਜਨ, ਆਹ ਰਸਤਾ ਹੈ ਉਹਨਾਂ ਦਾ, ਜਿਹੜੇ ਰਸਤੇ ਤੇ ਉਹ ਚੱਲ ਰਹੇ। ਭਾਈ ਗੁਰਦਾਸ ਜੀ ਦੱਸਦੇ ਨੇ, ਗੁਰਮੁਖ ਮਾਰਗ ਚੱਲਿਆ ਸੱਚ ਵਣਜ ਕਰ ਪਾਰ ਉਤਾਰਾ। ਗੁਰੂ ਦੇ ਦੱਸੇ ਰਸਤੇ ਤੇ ਚੱਲਣ ਵਾਲਿਆਂ ਦਾ ਸੱਚੇ ਵਣਜ ਕਰਕੇ, ਪਰਮੇਸ਼ਰ ਦੇ ਨਾਮ ਸਿਮਰਨ ਦੇ ਵਪਾਰ ਕਰਕੇ ਪਾਰ ਉਤਾਰਾ ਹੋ ਜਾਂਦਾ ਹੈ। ਉਹ ਲੋਕ ਸੰਸਾਰ ਭਾਵ ਸਾਗਰ ਤੋਂ ਤਰ ਜਾਂਦੇ ਨੇ, ਉਹ ਲੋਕ ਸੰਸਾਰ ਸਾਗਰ ਤੋਂ ਮੁਕਤ ਨੇ। ਕੌਣ? ਜਿਹੜੇ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲਣਾ ਕਰਦੇ ਹੈ। ਜੀਵਨ ਕੈਸਾ ਹੈ ਉਹਨਾਂ ਦਾ? ਕੀਮਤ ਕੋਈ ਨਾ ਜਾਣੀ, ਆਖਣ ਸੁਣਨ ਨਾ ਲਿਖਣ ਹਾਰਾ। ਉਹਨਾਂ ਦੇ ਜੀਵਨ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ, ਕੋਈ ਉਹਨਾਂ ਦੀ ਕੀਮਤ ਨਹੀਂ ਜਾਣਦਾ, ਨਾ ਕੋਈ ਉਹਨਾਂ ਨੂੰ ਕਹਿ ਕੇ ਬਿਆਨ ਕਰ ਸਕਦਾ, ਨਾ ਸੁਣਨ ਅਤੇ ਨਾ ਹੀ ਕੋਈ ਲਿਖਣ ਹਾਰਾ। ਗੁਰਮੁਖਾਂ ਦੀ ਵਡਿਆਈ ਵੇਖੋ। ਪਰਮਾਤਮਾ ਤੇ ਬਹੁਤ ਮਹਾਨ ਹੈ, ਗੁਰੂ ਤੇ ਬਹੁਤ ਬਹੁਤ ਮਹਾਨ ਹੈ, ਪਰ ਜਿਹੜੇ ਸਤਿਗੁਰੂ ਦੇ ਆਸ਼ੇ ਤੇ ਚੱਲਣ ਲੱਗ ਪਏ ਨਾ, ਕਹਿੰਦੇ ਉਹਨਾਂ ਦੀ ਵਡਿਆਈ ਆਖਦਿਆਂ ਆਖਦਿਆਂ, ਸੁਣਦਿਆਂ ਸੁਣਦਿਆਂ, ਲਿਖਦਿਆਂ ਲਿਖਦਿਆਂ ਤੋਟ ਨਹੀਂ ਆਉਂਦੀ, ਅਗਾਂਹ ਹੀ ਅਗਾਂਹ, ਅਗਾਂਹ ਹੀ ਅਗਾਂਹ ਉਹਨਾਂ ਦੀ ਵਡਿਆਈ ਆ। ਭਾਵ ਇਹੋ ਹੀ ਕਹਿਣਾ ਪੈਂਦਾ, ਪਰਮੇਸ਼ਰ ਵੀ ਬੇਅੰਤ, ਪਰਮੇਸ਼ਰ ਦੇ ਪਿਆਰੇ ਵੀ ਬੇਅੰਤ। ਗੁਰੂ ਦੀ ਵਡਿਆਈ ਵੀ ਬੇਅੰਤ ਹੈ ਤੇ ਗੁਰੂ ਦੇ ਸਿੱਖਾਂ ਦੀ ਵਡਿਆਈ ਵੀ ਬੇਅੰਤ ਹੈ। ਗੁਰੂ ਵੀ ਲਿਖਣ ਬੋਲਣ ਸੁਣਨ ਤੋਂ ਬਾਹਰਾ ਹੈ ਤੇ ਗੁਰਸਿੱਖਾਂ ਦੀ ਵਡਿਆਈ ਵੀ ਲਿਖਣ ਸੁਣਨ ਬੋਲਣ ਤੋਂ ਬਾਹਰੀ ਹੈ, ਨਹੀਂ ਉਹਨਾਂ ਦਾ ਵਰਣਨ ਕੀਤਾ ਜਾ ਸਕਦਾ। ਸਾਧ ਸੰਗਤ ਗੁਰ ਸ਼ਬਦ ਪਿਆਰਾ। ਸਾਧ ਸੰਗਤ ਵਿੱਚ ਹੀ ਗੁਰੂ ਦੇ ਸ਼ਬਦ ਨਾਲ ਪਿਆਰ ਆਉਂਦਾ। ਸਾਧ ਸੰਗਤ ਵਿੱਚ ਆ ਜਾਓ, ਗੁਰੂ ਦੇ ਚਰਨਾਂ ਵਿੱਚ ਆ ਜਾਓ, ਜਦੋਂ ਫਿਰ ਸਤਿਗੁਰੂ ਦੇ ਸ਼ਬਦ ਵਿੱਚ ਜੁੜਾਂਗੇ। ਕਹਿਣ ਲੱਗੇ ਫਿਰ ਪਰਮੇਸ਼ਰ ਦੇ ਨਾਲ, ਫਿਰ ਗੁਰੂ ਦੇ ਨਾਲ ਪਿਆਰ ਬਣੇਗਾ। ਗੁਰ ਸ਼ਬਦ ਦੁਆਰਾ ਰੱਬ ਨਾਲ ਪ੍ਰੀਤ ਬਣਦੀ ਹੈ, ਤੇ ਉਹ ਹੀ ਰੱਬ ਨਾਲ ਬਣੀ ਗੁਰ ਸ਼ਬਦ ਦੁਆਰਾ ਪ੍ਰੀਤ ਸਾਨੂੰ ਰੱਬ ਤੱਕ ਲੈ ਜਾਂਦੀ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਆ। ਫਿਰ ਨਿਰੰਕਾਰ ਪਰਮੇਸ਼ਰ ਦੀ ਯਾਦ, ਪ੍ਰਭੂ ਦਾ ਚਿੰਤਨ, ਅੱਠੇ ਪੈਰ ਮਨ ਹਿਰਦੇ ਦੇ ਵਿੱਚ ਸੁਰਤ ਬਿਰਤੀ ਦੇ ਵਿੱਚ ਬਣਿਆ ਰਹਿੰਦਾ। ਪਰ ਐਸੇ ਗੁਰਸਿੱਖ ਗੁਰੂ ਪਿਆਰਿਆਂ ਦਾ ਜੀਵਨ ਕੋਈ ਵਰਣਨ ਹੀ ਨਹੀਂ ਕਰ ਸਕਦਾ, ਬਿਆਨ ਹੀ ਨਹੀਂ ਕਰ ਸਕਦਾ। ਗੁਰੂ ਦੀ ਮਹਿਮਾ ਨੂੰ ਵਡਿਆਈ, ਸਤਿਗੁਰ ਦੀ ਵਡਿਆਈ, ਗੁਰੂ ਦੀ ਮਹਿਮਾ, ਸਤਿਗੁਰ ਦੀ ਹੁਕਮਾ ਕਿੰਨੀ ਕੁ ਬਿਆਨ ਕਰੀਏ, ਉਹਦੇ ਤੇ ਸੇਵਕ ਦੀ ਵਡਿਆਈ ਨਹੀਂ ਵਰਣਨ ਕੀਤੀ ਜਾ ਸਕਦੀ। ਕਿਉਂਕਿ ਉਹਨਾਂ ਸੇਵਕਾਂ ਨੇ ਰੱਬ ਨੂੰ, ਗੁਰੂ ਨੂੰ ਜਿਵੇਂ ਪਿਆਰ ਵਿੱਚ, ਪ੍ਰੇਮ ਵਿੱਚ ਭਿੱਜ ਕੇ ਆਪਣੇ ਵੱਸ ਚ ਕੀਤਾ। ਕੈਸਾ ਹੈ ਸਤਿਗੁਰ ਤੇ ਕੈਸਾ ਹੈ ਉਹਦਾ ਸਿੱਖ, ਇੱਕ ਦਾਸ ਨੇ ਬੇਨਤੀ ਕਰਨੀ ਹੈ। ਛੇਵੇਂ ਪਾਤਸ਼ਾਹ ਦੇ ਵਕਤ ਨਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਉਹਨਾਂ ਦੇ ਸਮੇਂ ਦਾ ਇੱਕ ਸਿੱਖ ਆ, ਜਿਸ ਦਾ ਨਾਮ ਸੀ ਭਾਈ ਸਾਹਿਬ ਭਾਈ ਤਲੋਕਾ। ਇਹ ਗਜ਼ਨੀ ਦੇ ਵਿੱਚ, ਉੱਥੋਂ ਦਾ ਜਿਹੜਾ ਗਜ਼ਨੀ ਦਾ ਹਾਕਮ ਸੀ ਉਹਦੀ ਫੌਜ ਦੇ ਵਿੱਚ ਸਿਪਾਹੀ ਸੀ ਭਾਈ ਤਲੋਕਾ। ਇੱਕ ਵਾਰੀ ਛੇਵੇਂ ਪਾਤਸ਼ਾਹ ਦੇ ਚਰਨਾਂ ਚ, ਗੁਰੂ ਦਰਬਾਰ ਚ ਦਰਸ਼ਨ ਕਰਨ ਵਾਸਤੇ ਆਇਆ। ਕੁਝ ਦਿਨ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਇਹਨੇ ਸੇਵਾ ਕਮਾਈ ਭਾਈ ਤਲੋਕਾ ਜੀ ਨੇ। ਸੰਗਤ ਦੇ ਵਿੱਚ ਇੱਕ ਦਿਨ ਬੈਠਾ ਤੇ ਬੈਠਿਆਂ ਬੈਠਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਵਿਚਾਰ, ਬਾਣੀ ਦੀ ਵਿਚਾਰ ਕਰਦਿਆਂ 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 ਇੱਕ ਬਚਨ ਆਖਿਆ, ਭਈ ਜਿਹੜੀ ਦਇਆ ਹੈ ਉਹ ਧਰਮ ਦੀ ਮਾਂ ਹੈ। ਧੌਲ ਧਰਮ ਦਇਆ ਕਾ ਪੂਤ। ਸਿੱਖ ਨੂੰ ਸਦਾ ਵਾਸਤੇ ਦੂਸਰਿਆਂ ਦੇ ਉੱਤੇ ਦਇਆ ਕਰਨੀ ਚਾਹੀਦੀ ਹੈ। ਸਿੱਖ ਜਿਹੜਾ ਇਹ ਗੁਰੂ ਦੀ ਤਰ੍ਹਾਂ ਦਿਆਲੂ ਹੋਣਾ ਚਾਹੀਦਾ। ਸਿੱਖ ਕਿਸੇ ਦੇ ਉੱਤੇ ਜ਼ੁਲਮ ਅਤਿਆਚਾਰ ਨਾ ਕਰੇ ਅਤੇ ਸਾਰਿਆਂ ਦੀ ਰੱਖਿਆ ਕਰੇ, ਸਰਬੱਤ ਦਾ ਭਲਾ ਮੰਗੇ, ਨਿਮਾਣਿਆਂ ਨਤਾਣਿਆਂ ਗਰੀਬਾਂ ਮਜ਼ਲੂਮਾਂ ਤੇ ਦਇਆ ਵਾਲੀ ਬਿਰਤੀ ਰੱਖੇ। ਹੁਣ ਸਤਿਗੁਰੂ ਵਿਚਾਰ ਕਰ ਰਿਹਾ, ਕੁਦਰਤੀ ਪਰਮੇਸ਼ਰ ਦਾ ਹੁਕਮ, ਭਾਈ ਤਲੋਕਾ ਸੰਗਤ ਚ ਬੈਠਾ। ਉਸੇ ਦਿਨ ਹੀ ਇਹਨੇ ਵਾਪਸ ਜਾਣਾ ਸੀ ਗਜਨੀ ਨੂੰ। ਇਹਦੇ ਮਨ ਚ ਆਇਆ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਸਾਰਿਆਂ ਦੇ ਉੱਤੇ ਦਇਆ ਕਰਨੀ ਚਾਹੀਦੀ ਹੈ, ਸਾਰਿਆਂ ਦਾ ਭਲਾ ਕਰਨਾ ਚਾਹੀਦਾ, ਕਿਸੇ ਤੇ ਜ਼ੁਲਮ ਅਤਿਆਚਾਰ ਨਹੀਂ ਕਰਨਾ ਚਾਹੀਦਾ। ਇਹ ਹੁਣ ਦਿਲ ਦਿਮਾਗ ਚ ਸੋਚ ਲੈ ਕੇ ਕੁਛ ਨਾ ਕੁਛ ਤੇ ਗੁਰੂ ਦੇ ਚਰਨਾਂ ਚੋਂ ਸਿੱਖ ਕੇ ਜਾਣਾ ਹੀ ਚਾਹੀਦਾ ਨਾ। ਹੁਣ ਇਹ ਬਾਤ ਇਹ ਪੱਲੇ ਬੰਨ ਲਿਆ ਵੀ ਦਇਆ ਕਰਨੀ, ਸਰਬੱਤ ਦਾ ਭਲਾ ਕਰਨਾ, ਕਿਸੇ ਤੇ ਜ਼ੁਲਮ ਨਹੀਂ ਕਰਨਾ, ਅਤਿਆਚਾਰ ਨਹੀਂ ਕਰਨਾ। ਜਦੋਂ ਇਹ ਪਹੁੰਚਾ ਵਾਪਸ ਤੇ ਜਿੰਨੇ ਕੁ ਦਿਨਾਂ ਦੀ ਇਹ ਛੁੱਟੀ ਲੈ ਕੇ ਗਿਆ ਸੀ ਆਪਣੇ ਹਾਕਮ ਕੋਲੋਂ, ਇਹਦੀ ਛੁੱਟੀ ਮੁੱਕ ਗਈ। ਪਰ ਇਹਨੇ ਕੀਤਾ ਕੀ, ਇਹ ਹੁਣ ਉਸ ਗਜ਼ਨੀ ਦੇ ਹਾਕਮ ਦੇ ਪਾਸ ਫੌਜ ਦੇ ਵਿੱਚ ਨੌਕਰੀ ਕਰਦਾ, ਉਹਦਾ ਸਿਪਾਹੀ ਹੈ। ਇਹਦੇ ਦਿਲ ਚ ਆਇਆ ਵੀ ਸਤਿਗੁਰੂ ਪਾਤਸ਼ਾਹ ਜੀ ਤਾਂ ਕਹਿੰਦੇ ਸਾਰਿਆਂ ਤੇ ਦਇਆ ਕਰਨੀ, ਸਾਰਿਆਂ ਦਾ ਭਲਾ ਕਰਨਾ, ਕਿਸੇ ਤੇ ਜ਼ੁਲਮ ਅਤਿਆਚਾਰ ਨਹੀਂ ਕਰਨਾ, ਤੇ ਮੇਰੇ ਪਾਸ ਤੇ ਸ਼ਮਸ਼ੀਰ ਤਲਵਾਰ ਹੈ ਮੇਰੇ ਕੋਲ, ਤੇ ਜੇ ਹੁਣ ਇਹ ਲੋਹੇ ਦੀ ਤਲਵਾਰ ਆ ਮੇਰੇ ਕੋਲ, ਸਿਪਾਹੀ ਹਾਂ ਮੈਂ ਇਸ ਹਾਕਮ ਦਾ, ਤੇ ਜੇ ਕਿਤੇ ਨਾ ਕਿਤੇ ਚਲਾਉਣੀ ਪਈ ਤਲਵਾਰ ਤੇ ਫਿਰ ਤੇ ਕਿਸੇ ਨਾ ਕਿਸੇ ਦਾ ਸਿਰ ਲੱਥਣਾ ਹੀ ਹੈ। ਤੇ ਸਤਿਗੁਰ ਤੇ ਕਹਿੰਦੇ ਜ਼ੁਲਮ ਕਰਨਾ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤੇ ਕਿਹਾ ਵੀ ਸਾਰਿਆਂ ਦਾ ਭਲਾ ਕਰਨਾ, ਦਇਆ ਕਰਨੀ ਹੈ। ਇਹਨੇ ਕੀ ਕੀਤਾ, ਆਪਣੀ ਲੋਹੇ ਵਾਲੀ ਤਲਵਾਰ ਮਿਆਨ ਦੇ ਵਿੱਚੋਂ ਕੱਢ ਕੇ ਨਾ ਬਾਹਰ ਤੇ ਘਰ ਰੱਖ ਦਿੱਤੀ ਇਹਨੇ। ਉਹਦੀ ਜਗ੍ਹਾ ਤੇ ਇਹਨੇ ਉਹਦੇ ਨਾਪ ਦੀ ਲੱਕੜ ਦੀ ਤਲਵਾਰ ਉਹਦੇ ਵਿੱਚ ਪਾ ਲਈ। ਹੁਣ ਮੁੱਠਾ ਤੇ ਪਹਿਲਾਂ ਕੁਦਰਤੀ ਲੱਕੜ ਦਾ ਸੀ, ਹੁਣ ਵਿਚਲੀ ਤਲਵਾਰ ਵੀ ਜਿਹੜੀ ਮਿਆਨ ਦੇ ਆ ਉਹ ਵੀ ਲੱਕੜ ਦੀ। ਕਹਿੰਦਾ ਹੁਣ ਕਿਸੇ ਦਾ ਨੁਕਸਾਨ ਨਹੀਂ ਹੋਊਗਾ, ਮਾਰਾਂਗਾ ਨਹੀਂ ਕਿਸੇ ਨੂੰ। ਸਤਿਗੁਰ ਕਹਿੰਦੇ ਸਾਰਿਆਂ ਤੇ ਦਇਆ ਕਰਨੀ। ਇਹਦੀ ਛੁੱਟੀ ਮੁੱਕੀ, ਜਾ ਹਾਜ਼ਰ ਹੋਇਆ ਜੀ ਆਪਣੀ ਤਰੀਕ ਤੇ। ਮੌਕੇ ਦੇ ਹਾਕਮ ਨੂੰ ਜਾ ਕੇ ਕਿਹਾ ਜੀ ਮੈਂ ਆ ਗਿਆ। ਕਹਿੰਦੇ ਠੀਕ ਆ ਬਈ, ਕਰ ਆਪਣਾ ਕੰਮ, ਡਿਊਟੀ ਕਰ। ਹੁਣ ਥੋੜ੍ਹੇ ਜਿਹੇ ਦਿਨ ਜਦੋਂ ਲੰਘੇ, ਪਰਮੇਸ਼ਰ ਦਾ ਭਾਣਾ ਐਸਾ, ਰੱਬ ਦੀ ਕੁਦਰਤ ਐਸੀ, ਕਈ ਇੱਕ ਦਿਨ ਨਾ ਜਿਹੜੇ ਬਾਕੀ ਸਿਪਾਹੀ ਸੀ ਨਾ ਇਹਦੇ ਨਾਲ ਨੌਕਰੀ ਕਰਨ ਵਾਲੇ ਉਸ ਹਾਕਮ ਦੀ ਫੌਜ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਸਿਪਾਹੀ ਨੇ ਕਿਤੇ ਇਹਦੀ ਤਲਵਾਰ ਵੇਖ ਲਈ। ਗੱਲਾਂ ਬਾਤਾਂ ਕਰਦੇ ਹਾਂ, ਬਚਨ ਬਿਲਾਸ ਕਰਦੇ ਹਾਂ, ਕੁਦਰਤੀ ਤੌਰ 'ਤੇ ਉਹਨੇ ਇਹਦੀ ਕਿਤੇ ਤਲਵਾਰ ਨੂੰ ਹੱਥ ਪਾਇਆ, ਮਾੜੀ ਮੋਟੀ ਕਿਤੇ ਮਿਆਨ 'ਚੋਂ ਬਾਹਰ ਕੱਢੀ। ਉਹਨੂੰ ਪਤਾ ਲੱਗ ਗਿਆ ਵੀ ਜਿਹੜੀ ਇਹਦੀ ਤਲਵਾਰ ਆ ਉਹ ਲੱਕੜ ਦੀ ਹੈ, ਅਤੇ ਇਹ ਲੈਂਦਾ ਤਨਖਾਹ। ਕੱਲ੍ਹ ਨੂੰ ਕੋਈ ਬੰਦਾ ਇਹਦੇ 'ਤੇ ਚੜ੍ਹਾਈ ਕਰਕੇ ਆ ਜਾਵੇ ਰਾਜੇ 'ਤੇ, ਅਤੇ ਇਹ ਤਾਂ ਟੱਕਰਾ ਹੀ ਨਹੀਂ ਕਰ ਸਕਦਾ ਇਸ ਲੱਕੜ ਦੀ ਤਲਵਾਰ ਨੇ ਕੀ ਕਰਨਾ। ਉਹ ਜਿਹੜਾ ਦੂਸਰਾ ਸਿਪਾਹੀ ਸੀ ਉਹਨੇ ਹਾਕਮ ਦੇ ਪਾਸ ਸ਼ਿਕਾਇਤ ਕਰ ਦਿੱਤੀ ਵੀ ਭਾਈ ਤਾਂ ਲੋਕਾਂ ਤੁਹਾਡੇ ਕੋਲੋਂ ਤਨਖਾਹ ਲੈਂਦਾ ਪਰ ਇਹ ਤੁਹਾਡੇ ਨਾਲ ਧੋਖਾ ਕਰ ਰਿਹਾ। ਇਹਦੀ ਮਿਆਨ ਦੇ ਵਿੱਚ ਜਿਹੜੀ ਸ਼ਮਸ਼ੀਰ ਆ ਤਲਵਾਰ ਆ ਉਹ ਲੱਕੜ ਦੀ। ਹੁਣ ਉਹ ਜਿਹੜਾ ਹਾਕਮ ਹੈ ਉਹ ਵੀ ਇਹ ਨਹੀਂ ਵੀ ਇਹਨੂੰ ਇਕੱਲੇ ਨੂੰ ਬੁਲਾਇਆ ਉਹਨੇ ਭਾਈ ਤਲੋਕੇ ਨੂੰ ਵੀ ਆਪ ਹੀ ਆਪਣਾ ਹਥਿਆਰ ਜਿਹੜੇ ਆ ਉਹ ਚੈੱਕ ਕਰਾ ਆਣ ਕੇ, ਨਹੀਂ। ਅਚਾਨਕ ਇੱਕਦਮ ਉਸ ਹਾਕਮ ਨੇ ਕਿਹਾ ਭਈ ਅੱਜ ਜਿੰਨੇ ਮੇਰੇ ਸਿਪਾਹੀ ਹਨ ਇਹਨਾਂ ਸਾਰਿਆਂ ਦੀਆਂ ਤਲਵਾਰਾਂ ਸ਼ਮਸ਼ੀਰਾਂ ਚੈੱਕ ਕੀਤੀਆਂ ਜਾਣਗੀਆਂ ਭਈ ਕਿੰਨਾ ਕੁ ਕੰਮ ਕਰਦੀਆਂ ਹੈ, ਕਿੰਨੀਆਂ ਕੁ ਤਿੱਖੀਆਂ ਨੇ, ਕਿਤੇ ਐਸਾ ਨਾ ਹੋਵੇ ਕੱਲ੍ਹ ਨੂੰ ਕੋਈ ਬਾਹਰੋਂ ਜਰਵਾਣਾ ਸਾਡੇ 'ਤੇ ਚੜ੍ਹਾਈ ਕਰਕੇ ਆ ਜਾਏ ਅਤੇ ਮੇਰੇ ਸਿਪਾਹੀਆਂ ਦੇ ਹਥਿਆਰ ਖੁੰਡੇ ਹੋਣ ਜਾਂ ਵਧੀਆ ਨਾ ਹੋਣ, ਇਹ ਟਾਕਰਾ ਨਾ ਕਰ ਸਕਣ ਉਹਦਾ। ਉਹਨੇ ਲਾਲੇ ਜੀ ਸਾਰੇ ਸਿਪਾਹੀ ਲਾਈਨ ਦੇ ਵਿੱਚ, ਜਿਹੜੀ ਹੁਣ ਇਹਦੀ ਲੋਹੇ ਵਾਲੀ ਸ਼ਮਸ਼ੀਰ ਆ ਤਲਵਾਰ ਆ ਉਹ ਤਾਂ ਘਰ ਪਈ ਹੈ, ਇਹਦੇ ਵਿੱਚ ਹੁਣ ਮਿਆਨ 'ਚ ਲੱਕੜ ਦੀ ਹੈ। ਹੋਇਆ ਕੀ, ਭਾਈ ਤਰਲੋਕਾ ਵੀ ਲੱਗ ਗਿਆ ਲਾਈਨ 'ਚ। ਹੁਣ ਵਾਰੀ ਵਾਰੀ ਸਾਰਿਆਂ ਦੇ ਹਥਿਆਰ ਜੋ ਵੀ ਉਹਨਾਂ ਦੇ ਪਾਸ ਸ਼ਸਤਰ ਸਨ, ਕਿਸੇ ਕੋਲ ਕੋਈ ਬਰਸ਼ੀ ਆ, ਕਿਸੇ ਕੋਲ ਕੋਈ ਤਲਵਾਰ ਆ, ਕਿਸੇ ਦੇ ਕੋਲ ਕੋਈ ਤੀਰ ਕਮਾਨ ਹੈ, ਉਹ ਸਾਰੇ ਮੌਕੇ ਦਾ ਹਾਕਮ ਹੈ ਜਿਹੜਾ ਉਸ ਵੇਲੇ ਦਾ, ਉਹ ਸਾਰਿਆਂ ਦੇ ਤੱਕ ਰਿਹਾ ਚੈੱਕ ਕਰਦਾ ਅਤੇ ਵਧੀਆ ਤਿੱਖੇ ਹੋਣੇ ਚਾਹੀਦੇ। ਬਾਤ ਤਾਂ ਹੁਣ ਭਾਈ ਤਰਲੋਕੇ ਜੀ ਦੀ ਸੀ ਜ਼ਿਆਦਾ, ਭਾਈ ਤਰਲੋਕਾ ਲਾਈਨ ਦੇ ਵਿੱਚ ਲੱਗਾ ਹੁਣ ਇਹਦੇ ਦਿਲ 'ਚ ਆਇਆ ਵੀ ਹੋ ਸਕਦਾ ਮੇਰੀ ਨਾ ਕਿਸੇ ਨੇ ਕਿਤੇ ਸ਼ਿਕਾਇਤ ਕਰ ਦਿੱਤੀ ਹੋਵੇ, ਅਤੇ ਜੇ ਸ਼ਿਕਾਇਤ ਨਾ ਵੀ ਕੀਤੀ ਹੋਵੇ ਪਰ ਤਾਂ ਵੀ ਹੋਣਾ, ਚੈੱਕਅਪ ਤਾਂ ਹੋਣਾ ਹੀ ਹੈ ਨਾ ਸਾਰਾ। ਇਹਨੇ ਹਾਕਮ ਨੇ ਚੈੱਕ ਤਾਂ ਕਰਨਾ ਹੀ ਆ, ਸ਼ਸਤਰ ਹਥਿਆਰ ਹੈ ਜਿਹੜੇ ਆਪਾਂ ਸ਼ਸਤਰ ਸ਼ਬਦ ਵਰਤਦੇ ਹਾਂ ਸਿੱਖ। ਭਾਈ ਤਲੋਕੇ ਨੇ ਸੋਚਿਆ ਵੀ ਹੁਣ ਬਾਤ ਇਹ ਆ ਵੀ ਜਿਹੜੀ ਮੇਰੀ ਸ਼ਮਸ਼ੀਰ ਆ ਉਹ ਤਾਂ ਹੈ ਲੱਕੜ ਦੀ, ਅਤੇ ਮਾਰਿਆ ਜਾਵਾਂਗਾ ਨਾਲੇ। ਹੁਣ ਇਹਨੇ ਕਹਿਣਾ ਵੀ ਤੂੰ ਧੋਖਾ ਕਰਦਾ ਮੇਰੇ ਨਾਲ। ਸਾਧ ਸੰਗਤ, ਭਾਈ ਤਲੋਕੇ ਨੇ ਨਾਲੇ ਲਾਈਨ ਦੇ ਵਿੱਚ ਲੱਗਾ ਆਪਣੀ ਸ਼ਮਸ਼ੀਰ ਪਕੜ ਕੇ ਹੱਥ 'ਚ, ਅਤੇ ਨਾਲੇ ਅਰਦਾਸ ਕਰਦਾ ਵੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਤਿਆ, ਬੇਨਤੀ ਇਹ ਆ ਮੇਰੇ ਸ਼ਹਿਨਸ਼ਾਹ ਵੀ ਮੈਂ ਤਾਂ ਤੁਹਾਡਾ ਬਚਨ ਸੁਣਿਆ ਸੀ, ਹੋ ਸਕਦਾ ਮੈਂ ਗਲਤੀ ਕਰ ਰਿਹਾ ਹੋਵਾਂ ਕੋਈ, ਪਰ ਮੈਂ ਤਾਂ ਤੁਹਾਡਾ ਬਚਨ ਸੁਣਿਆ ਸੀ ਵੀ ਸਾਰਿਆਂ ਦੇ ਉੱਤੇ ਦਇਆ ਕਰਨੀ, ਸਰਬੱਤ ਦਾ ਭਲਾ ਕਰਨਾ, ਕਿਸੇ 'ਤੇ ਜ਼ੁਲਮ ਨਹੀਂ ਕਰਨਾ, ਅਤਿਆਚਾਰ ਨਹੀਂ ਕਰਨਾ, ਅਤੇ ਮਹਾਰਾਜ ਮੈਂ ਤਾਂ ਉਸ ਸੋਚ ਨੂੰ ਲੈ ਕੇ ਅਤੇ ਨੌਕਰੀ ਮੈਂ ਕਰਦਾ ਸਾਂ, ਹੁਣ ਇੱਥੇ ਆਉਣਾ ਮੈਨੂੰ ਪੈਣਾ ਹੀ ਕੰਮ 'ਤੇ ਆਪਣੇ, ਪਰ ਮਹਾਰਾਜ ਤੁਹਾਡੇ ਬਚਨਾਂ ਨੂੰ ਮੰਨ ਕੇ ਮੈਂ ਇਹ ਜਿਹੜੀ ਸ਼ਮਸ਼ੀਰ ਆ ਤਲਵਾਰ ਆ ਇਹ ਲੋਹੇ ਵਾਲੀ ਕੱਢ ਕੇ ਮਿਆਨ 'ਚੋਂ, ਅਤੇ ਮੈਂ ਤਾਂ ਲੱਕੜ ਦੀ ਪਾ ਲਈ ਵੀ ਕਿਸੇ ਦਾ ਮੇਰੇ ਹੱਥੋਂ ਕੋਈ ਘਾਤ ਨਾ ਹੋਵੇ, ਮੌਤ ਨਾ ਹੋ ਜਾਵੇ ਕਿਸੇ। ਪਰ ਸਤਿਗੁਰੂ ਪਾਤਸ਼ਾਹ ਨੇ ਸਾਧ ਸੰਗਤ ਇੱਥੇ ਇੱਕ ਦਾਸ ਬੇਨਤੀ ਕਰ ਦੇਵੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਅਸੂਲ ਦੱਸੇ ਸਿੱਖਾਂ ਨੂੰ ਜ਼ਿੰਦਗੀ ਜੀਣ ਦੇ ਨਾ, ਇਹ ਠੀਕ ਹੈ ਵੀ ਕਿਸੇ 'ਤੇ ਜ਼ੁਲਮ ਨਹੀਂ ਕਰਨਾ, ਅਤਿਆਚਾਰ ਨਹੀਂ ਕਰਨਾ, ਜੀਵਾਂ ਦੇ ਉੱਤੇ ਦਇਆ ਕਰਨੀ ਹੈ, ਸਰਬੱਤ ਦਾ ਭਲਾ ਮੰਗਣਾ ਵੀ ਹੈ ਅਤੇ ਸਰਬੱਤ ਦਾ ਭਲਾ ਕਰਨਾ ਵੀ, ਕਿਸੇ ਦੇ ਉੱਤੇ ਬੇਵਜ੍ਹਾ ਐਵੇਂ ਕਿਸੇ ਦੇ ਉੱਤੇ ਜ਼ੁਲਮ ਅਤਿਆਚਾਰ ਕਰਕੇ ਸ਼ਸਤਰ ਨਹੀਂ ਉਠਾਉਣਾ। ਪਰ ਜੇ ਕੋਈ ਤੁਹਾਡੇ 'ਤੇ ਚੜ੍ਹਾਈ ਕਰਕੇ ਆਵੇ, ਜਿਹੜੇ ਤੁਹਾਨੂੰ ਸ਼ਸਤਰ ਦਿੱਤੇ ਆ ਸਤਿਗੁਰੂ ਨੇ, ਇਹ ਉਹਨਾਂ ਦਾ ਟਾਕਰਾ ਕਰਨ ਵਾਸਤੇ, ਭਾਵ ਤੁਸੀਂ ਕਿਸੇ ਉੱਪਰ ਚੜ੍ਹਾਈ ਕਰਕੇ ਨਹੀਂ ਜਾਣਾ, ਤੁਸੀਂ ਕਿਸੇ 'ਤੇ ਹਮਲਾ ਨਹੀਂ ਕਰਨਾ। ਜੇ ਕੋਈ ਤੁਹਾਡੇ 'ਤੇ ਹਮਲਾ ਕਰੇ ਤਾਂ ਜਿਹੜੇ ਤੁਹਾਡੇ ਕੋਲ ਹਥਿਆਰ ਨੇ ਜਾਂ ਪੰਜਾਂ ਕਕਾਰਾਂ ਦੇ ਵਿੱਚ ਅੱਜ ਸਾਡੇ ਕੋਲ ਕਿਰਪਾਨ ਵੀ ਹੈ, ਉਹ ਤੁਹਾਡੀ ਸਵੈ ਰੱਖਿਆ ਵਾਸਤੇ, ਤੁਹਾਡੀ ਆਪਣੀ ਰੱਖਿਆ। ਛੇਵੇਂ ਪਾਤਸ਼ਾਹ ਜੀ ਨੇ ਸ਼ਸਤਰ ਰੱਖੇ, ਹਥਿਆਰ ਘੋੜੇ ਰੱਖੇ, ਬੰਦੂਕਾਂ ਤੋਪ ਵੀ ਸੀ ਮਹਾਰਾਜ ਦੇ ਕੋਲ। ਕਲਗੀਧਰ ਪਾਤਸ਼ਾਹ ਜੀ ਨੇ ਹਥਿਆਰ ਰੱਖੇ, ਸ਼ਸਤਰ ਘੋੜੇ ਹਾਥੀ ਰੱਖੇ, ਉਹ ਸਵੈ ਰੱਖਿਆ ਵਾਸਤੇ। ਜਿੰਨੇ ਜੰਗ ਛੇਵੇਂ ਪਾਤਸ਼ਾਹ ਨੇ ਲੜੇ ਆ, ਚਾਰ ਜੰਗ ਲੜੇ ਛੇਵੇਂ ਪਾਤਸ਼ਾਹ ਨੇ, ਕਿਸੇ ਉੱਪਰ ਚੜ੍ਹਾਈ ਕਰਕੇ ਮਹਾਰਾਜ ਨਹੀਂ ਗਏ। ਪਰ ਜੇ ਕੋਈ ਚੜ੍ਹਾਈ ਕਰਕੇ ਆਇਆ ਤਾਂ ਉਹਦਾ ਟਾਕਰਾ ਕਰਦੇ ਰਹੇ। ਦਸ਼ਮੇਸ਼ ਪਿਤਾ ਨੇ ਜਿੰਨੀਆਂ ਜੰਗਾਂ ਲੜੀਆਂ, ਯੁੱਧ ਲੜੇ, ਕਿਸੇ 'ਤੇ ਮਹਾਰਾਜ ਚੜ੍ਹਾਈ ਕਰਕੇ ਨਹੀਂ ਗਏ, ਪਰ ਜਦੋਂ ਕੋਈ ਚੜ੍ਹਾਈ ਕਰਕੇ ਧਾਵਾ ਕਰਕੇ ਆਉਂਦਾ ਰਿਹਾ ਉਹਦਾ ਟਾਕਰਾ ਕਰਦੇ ਨੇ। ਸਤਿਗੁਰੂ ਦਾ ਜਿਹੜਾ ਭਾਵ ਸੀ ਬਚਨ ਕਰਨ ਦਾ, ਉਹ ਇਹ ਸੀ ਵੀ ਕਿਸੇ 'ਤੇ ਹਮਲਾ ਨਹੀਂ ਕਰਨਾ, ਸਾਰਿਆਂ 'ਤੇ ਦਇਆ ਕਰਨੀ, ਸਰਬੱਤ ਦਾ ਭਲਾ ਕਰਨਾ, ਜ਼ੁਲਮ ਨਹੀਂ ਕਰਨਾ। ਪਰ ਇਹ ਬਚਨ ਵੀ ਚੇਤੇ ਰੱਖਣਾ ਵੀ ਜ਼ੁਲਮ ਕਰਨਾ ਵੀ ਨਹੀਂ ਤੇ ਜ਼ੁਲਮ ਸਹਿਣਾ ਵੀ ਨਹੀਂ। ਤੇ ਜੇ ਤੁਸੀਂ ਜ਼ੁਲਮ ਸਹਿਣਾ ਨਹੀਂ ਤੇ ਫਿਰ ਉਹਦਾ ਟਾਕਰਾ ਤੇ ਕਰੋਗੇ ਨਾ ਜਿਹੜਾ ਤੁਹਾਡੇ ਤੇ ਚੜ੍ਹਾਈ ਕਰਕੇ ਆਇਆ। ਹੁਣ ਬਚਨ ਸੁਣਨਾ, ਇਹ ਭਾਵ ਸੀ ਸਤਿਗੁਰੂ ਪਾਤਸ਼ਾਹ ਦਾ। ਹੁਣ ਭਾਈ ਤਲੋਕਾ ਜੀ ਦੇ ਵੇਲੇ ਇੰਨੇ ਕੁ ਬਚਨ ਹੋਏ ਕਿ ਕਿਸੇ ਤੇ ਜ਼ੁਲਮ ਨਹੀਂ ਕਰਨਾ, ਅਤਿਆਚਾਰ ਨਹੀਂ ਕਰਨਾ, ਦਇਆ ਕਰਨੀ ਸਾਰਿਆਂ ਤੇ। ਇਹਨਾਂ ਬਚਨ ਭਾਈ ਤਲੋਕੇ ਨੇ ਸੁਣਿਆ, ਹੁਣ ਕਸੂਰ ਤੇ ਉਸਦਾ ਵੀ ਕੋਈ ਨਹੀਂ। ਉਹਨੇ ਸੋਚਿਆ ਵੀ ਦਇਆ ਕਰਨੀ ਹੈ ਤੇ ਕਾਹਨੂੰ ਤਲਵਾਰ ਲੋਹੇ ਦੀ ਰੱਖਣੀ। ਉਹਨੇ ਹੁਣ ਲੱਕੜ ਦੀ ਪਾਈ ਉਹਦੇ ਚ ਨਿਆਣ ਚ। ਇਹ ਜਿਹੜਾ ਇਹਨਾਂ ਦਾ ਹਾਕਮ ਹੈ ਜਿਸ ਦੀ ਇਹ ਨੌਕਰੀ ਕਰਦਾ, ਉਹਨੇ ਹੁਣ ਚੈੱਕ ਕਰਨੇ ਸਾਰੇ ਹਥਿਆਰ। ਲਿਆਓ ਵੀ ਆਪਣੀਆਂ ਆਪਣੀਆਂ ਤਲਵਾਰਾਂ ਚੈੱਕ ਕਰਾਓ ਵੀ ਵਧੀਆ ਨੇ। ਮੌਕਾ ਪੈਣ ਦੇ ਉੱਤੇ ਹਥਿਆਰ ਸ਼ਸਤਰ ਤੁਹਾਡੇ ਕੰਮ ਦੇਣਗੇ ਵੀ ਕਿ ਨਹੀਂ, ਇਹ ਆ ਮਤਲਬ ਉਹਦਾ। ਪਰ ਕੀਤੀ ਉਹਦੇ ਪਾਸ ਕਿਸੇ ਨੇ ਸ਼ਿਕਾਇਤ ਆ ਵੀ ਜਿਹੜੀ ਭਾਈ ਤਲੋਕੇ ਦੀ ਸ਼ਮਸ਼ੀਰ ਆ ਮਿਆਨ ਚ ਉਹ ਲੱਕੜ ਦੀ ਹੈ। ਭਾਈ ਤਲੋਕੇ ਨੇ ਕੀਤੀ ਅਰਦਾਸ ਵੀ ਮੀਰੀ ਪੀਰੀ ਦੇ ਮਾਲਕ ਦਾਤਾ, ਬੇਨਤੀ ਹੈ ਵੀ ਇਹਨਾਂ ਸਾਰਿਆਂ ਨੂੰ ਪਤਾ ਵਾ ਵੀ ਮੈਂ ਤੁਹਾਡਾ ਸਿੱਖ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਹ ਸਾਰੇ ਜਾਣਦੇ ਵੀ ਮੈਂ ਗੁਰੂ ਨਾਨਕ ਦੇ ਦਰ ਘਰ ਦਾ ਸੇਵਕ ਹਾਂ, ਪਰ ਹੁਣ ਇੱਜ਼ਤ ਮੇਰੀ ਨਹੀਂ ਤੁਹਾਡੀ ਵੀ ਆ। ਹੁਣ ਇਹ ਨਾ ਹੋਵੇ ਵੀ ਇਹ ਕਹਿਣ ਧੋਖਾ ਕਰਦਾ ਤਲੋਕਾ, ਐਵੇਂ ਤਨਖਾਹ ਲਈ ਜਾਂਦਾ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖ ਪੈਜ ਤੁਮਾਰੀ। ਇੱਥੇ ਇਹ ਬਚਨ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਚ, ਇਹ ਰੱਖ ਪੈਜ ਤੁਮਾਰੀ, ਇਹ ਮਾਲਕ ਪੈਜ ਤੇਰੀ ਆ, ਇੱਜ਼ਤ ਤੇਰੀ ਆ ਤੇ ਆਪਣੀ ਪਾਤ ਰੱਖੀ ਹੁਣ। ਕਿਉਂ? ਕਿਉਂਕਿ ਨਾਮ ਪਰਿਓ ਭਗਤ ਗੋਬਿੰਦ ਕਾ, ਮੇਰਾ ਨਾਂ ਪੈ ਗਿਆ ਗੋਬਿੰਦ ਦਾ ਭਗਤ। ਤੇ ਭਾਈ ਤਲੋਕਾ ਅਰਦਾਸ ਕਰਦਾ, ਸਤਿਗੁਰ ਹੁਣ ਮੇਰਾ ਨਾਂ ਪੈ ਗਿਆ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ, ਮੇਰਾ ਨਾਂ ਪੈ ਗਿਆ ਜੀ ਤੇਰਾ ਸੇਵਕ। ਤੇ ਜੇ ਹੁਣ ਮੈਂ ਤੇਰਾ ਸੇਵਕ ਹਾਂ ਤੇ ਆਪਣੇ ਸੇਵਕ ਦੀ ਪੈਜ ਰੱਖ, ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੈ। ਜਿੱਥੇ ਕਿਤੇ ਵੀ ਸਿੱਖ ਆਵਾਜ਼ ਮਾਰਦਾ ਤਤਕਾਲ ਹੋਏ ਆਵੈ, ਤਤਕਾਲ ਹੀ ਮੇਰਾ ਮਾਲਕ ਉੱਥੇ ਪਹੁੰਚ ਜਾਂਦਾ, ਸੇਵਕ ਦੀ ਰੱਖਿਆ ਕਰਦਾ, ਪੱਤ ਰੱਖਦਾ ਉਹਦੀ, ਪੜਦਾ ਢੱਕਦਾ ਆਪਣੇ ਸੇਵਕ ਦਾ। ਹੋਵੇ ਸਹੀ ਸੇਵਕ ਅੰਦਰੋਂ ਦਿਲੋਂ ਤਨੋਂ ਮਨੋਂ। ਉਧਰੋਂ ਭਾਈ ਤਲੋਕਾ ਜੀ ਨੇ ਅਰਦਾਸ ਬੇਨਤੀ ਸਮਾਪਤ ਕੀਤੀ ਵੀ ਸਤਿਗੁਰੂ ਪਾਤਸ਼ਾਹ ਹੁਣ ਆਪਣੇ ਸੇਵਕ ਦੀ ਲੱਜ ਪੱਤ ਰੱਖ। ਇਧਰੋਂ ਹੁਣ ਇਹਦੀ ਵਾਰੀ ਆਖੀ, ਹੋਇਆ ਕਿ ਹੁਣ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਧਰ ਹੁਣ ਕੀਰਤਪੁਰ ਸਾਹਿਬ ਬੈਠੇ, ਮਹਾਰਾਜ ਸਿੰਘਾਸਨ ਤੇ ਬੈਠੇ, ਦੀਵਾਨ ਲੱਗਾ ਤੇ ਕਮਾਲ ਦੀ ਬਾਤ ਵੇਖਿਓ ਹੁਣ ਕੀ ਹੈ। ਇੱਧਰ ਭਾਈ ਤਲੋਕੇ ਦੀ ਵਾਰੀ ਆ ਗਈ, ਹਾਕਮ ਬੈਠਾ ਸਾਹਮਣੇ ਵੀ ਲਿਆਓ ਵੀ ਕੱਢੋ ਆਪੋ ਆਪਣੀਆਂ ਸ਼ਮਸ਼ੀਰਾਂ ਮਿਆਨਾਂ ਤੋਂ ਬਾਹਰ। ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ ਕੀਰਤਪੁਰ ਸਾਹਿਬ ਤਖ਼ਤ ਦੇ ਉੱਤੇ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਪਤਾ ਕੀ ਕੀਤਾ, ਜਿਹੜੀਆਂ ਮਹਾਰਾਜ ਨੇ ਆਪਣੇ ਗਲ ਸ਼ਮਸ਼ੀਰਾਂ ਪਾਈਆਂ ਨਾ, ਦੋ ਕਿਰਪਾਨਾਂ, ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਉਹ ਜਿਹੜੀ ਸ਼ਮਸ਼ੀਰ ਹੈ ਨਾ ਮੀਰੀ ਵਾਲੀ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਮਿਆਨ ਦੇ ਵਿੱਚੋਂ ਕਦੇ ਥੋੜਾ ਜਿਹਾ ਮੁੱਠੇ ਤੋਂ ਫੜ ਕੇ ਮਿਆਨ ਚੋਂ ਉਹਨੂੰ ਬਾਹਰ ਕੱਢਦੇ ਆ, ਕਦੇ ਉਹਨੂੰ ਫੇਰ ਅੰਦਰ ਪਾਉਂਦੇ, ਕਦੇ ਬਾਹਰ ਕੱਢਦੇ, ਕਦੇ ਫੇਰ ਅੰਦਰ ਪਾਉਂਦੇ ਉਹਨੂੰ, ਆਪਣੀ ਕਿਰਪਾਨ ਨੂੰ, ਆਪਣੀ ਸ਼ਮਸ਼ੀਰ। ਸਿੱਖ ਵੇਖਦੇ ਕੌਤਕ, ਤੇ ਸਿੱਖ ਸਹਿਜ ਸੁਭਾਏ ਪੁੱਛਦੇ ਕੁਝ, ਕਹਿੰਦੇ ਮਹਾਰਾਜ ਇਹ ਕੀ ਕੌਤਕ ਹੋ ਰਿਹਾ? ਸਤਿਗੁਰੂ ਪਾਤਸ਼ਾਹ ਸਹਿਜ ਸੁਭਾਏ ਮੇਰਾ ਮੀਰੀ ਪੀਰੀ ਦਾ ਸ਼ਹਿਨਸ਼ਾਹ ਬੋਲਿਆ, ਕਹਿਣ ਲੱਗੇ ਕਿਸੇ ਸੇਵਕ ਦੀ ਪੈਜ ਰੱਖਣੀ, ਕਿਸੇ ਸੇਵਕ ਦੀ ਪੱਤ ਰੱਖਣੀ, ਲੱਜ ਪੱਤ ਰੱਖਣੀ, ਅਰਦਾਸ ਕਰਦਾ ਪਿਆ। ਕਿਤੇ ਗੁਰੂ ਦੇ ਹੋ ਕੇ ਤੇ ਵੇਖੀਏ ਆਪਾਂ, ਅਸੀਂ ਇਸ ਕਰਕੇ ਮਾਫ਼ ਕਰਿਓ ਸਾਧ ਸੰਗਤ ਠੋਕਰਾਂ ਖਾਂਦੇ, ਆਪਾਂ ਗੁਰੂ ਦੇ ਬਣ ਨਹੀਂ ਸਕੇ, ਹੋਏ ਨਹੀਂ ਆਪਾਂ ਤਨੋਂ ਮਨੋਂ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਉਹ ਸਦਾ ਸੁਣਦਾ ਸਦਾ ਵੇਖਦਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਿਹੜਾ ਸਿੱਖ ਹੈ ਤੇ ਜ਼ਿੰਦਗੀ ਚ ਕਦੇ ਇਕੱਲਾ ਹੋ ਹੀ ਨਹੀਂ ਸਕਦਾ, ਗੁਰੂ ਦਾ ਸਿੱਖ ਇਕੱਲਾ ਨਹੀਂ, ਉਹਦਾ ਗੁਰੂ ਉਹਦੇ ਨਾਲ ਆ, ਫਿਰ ਥੋੜਾ ਬਹੁਤਾ ਸਮਾਂ ਨਹੀਂ, ਸਦਾ ਹੈ ਨਾਲੇ, ਲੋਕ ਵਿੱਚ ਵੀ ਨਾਲ, ਪਰਲੋਕ ਵਿੱਚ ਵੀ ਤੇਰੇ ਨਾਲ। ਇਧਰੋਂ ਮਹਾਰਾਜ ਆਪਣੀ ਸ਼ਮਸ਼ੀਰ ਨੂੰ ਮਿਆਨ ਦੇ ਅੰਦਰ ਬਾਹਰ ਕਰਦੇ ਆ, ਉਧਰੋਂ ਭਾਈ ਤਲੋਕੇ ਦੀ ਵਾਰੀ ਆ ਗਈ, ਆਵਾਜ਼ ਆਈ ਤਲੋਕਾ ਕੱਢ ਵੀ ਆਪਣੀ ਮਿਆਨ ਦੇ ਵਿੱਚੋਂ ਸ਼ਮਸ਼ੀਰ ਬਾਹਰ, ਕੱਢ ਆਪਣੀ ਤਲਵਾਰ ਮਿਆਨ ਚੋਂ, ਮੁੱਠਾ ਲੈ ਗਿਆ, ਮੁੱਠੇ ਤੇ ਲੈ ਗਿਆ ਹੱਥ ਭਾਈ ਤਲੋਕਾ, ਇੱਕ ਹੱਥ ਚ ਪਕੜੀ ਮਿਆਨ, ਤੇ ਜਦੋਂ ਸ਼ਮਸ਼ੀਰ ਵਿੱਚੋਂ ਕੱਢੀ ਨਾ ਜੀ ਬਾਹਰ, ਰਸਨਾ ਤੋਂ ਨਿਕਲਿਆ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਦੋਂ ਇੰਨਾ ਬਚਨ ਕਹਿ ਕੇ ਸ਼ਮਸ਼ੀਰ ਕੱਢੀ ਬਾਹਰ ਮਿਆਨ ਚੋਂ, ਗੁਰੂ ਕੀ ਸਾਧ ਸੰਗਤ ਇੰਨੀ ਚਮਕ, ਇੰਨੀ ਚਮਕ ਦਮਕ ਉਸ ਸ਼ਮਸ਼ੀਰ ਦੀ, ਕਿ ਜਿਸ ਸ਼ਮਸ਼ੀਰ ਨੂੰ, ਜਿਸ ਕਿਰਪਾਨ ਨੂੰ, ਤਲਵਾਰ ਨੂੰ ਵੇਖ ਕੇ ਅੱਖਾਂ ਚੁੰਦੇ ਆ ਜਾਣ। ਜਿਹੜਾ ਉਹ ਮੌਕੇ ਦਾ ਹਾਕਮ ਸੀ, ਉਹਨੇ ਹੁਣ ਭਾਈ ਤਰਲੋਕੇ ਜੀ ਨੂੰ ਆਖਿਆ, ਕਹਿੰਦੇ ਤਰਲੋਕਾ ਨੇੜੇ ਆ ਵੀ ਇੱਧਰ ਕੋਲ ਆ ਗਿਆ। ਉਹ ਜਿਹੜਾ ਹਾਕਮ ਸੀ ਗਜਨੀ ਦਾ, ਉਹ ਬਾਦਸ਼ਾਹ, ਉਹ ਕਹਿੰਦਾ ਹੱਦ ਹੋ ਗਈ, ਇੰਨੀ ਕੀਮਤੀ ਸ਼ਮਸ਼ੀਰ ਤੇਰੀ ਵਿਖਾ ਜਰਾ। ਬੜੇ ਬੜੇ ਹੋਰ ਵੀ ਯੋਧੇ ਸਨ ਉੱਥੇ, ਉਹਨਾਂ ਜਦੋਂ ਉਹ ਸ਼ਮਸ਼ੀਰ, ਉਹ ਤਲਵਾਰ ਵੇਖੀ, ਹੱਥ ਲਾ ਕੇ ਹੈਰਾਨ ਹੋ ਗਏ ਸਾਰੇ। ਉਹ ਕਹਿਣ ਲੱਗੇ ਵੀ ਇੰਨੀ ਕੀਮਤੀ ਇਹ ਜਿਹੜਾ ਸ਼ਸਤਰ ਆ, ਇੰਨੀ ਕੀਮਤੀ ਤਲਵਾਰ ਹੈ ਜਿਹੜੀ, ਇਹ ਤੇ ਸਾਡੇ ਸਾਰਿਆਂ ਵਿੱਚੋਂ ਕਿਸੇ ਦੀ ਨਹੀਂ। ਕਿਉਂਕਿ ਜਿਹੜੇ ਯੋਧੇ ਸੂਰਬੀਰ ਹੁੰਦੇ ਨਾ, ਉਹਨਾਂ ਨੂੰ ਸ਼ਸਤਰਾਂ ਦੀ, ਹਥਿਆਰਾਂ ਦੀ ਪਰਖ ਵੀ ਹੁੰਦੀ ਹੈ ਕਿ ਕਿੱਥੋਂ ਦਾ ਬਣਿਆ, ਕਿਵੇਂ ਦਾ ਆ, ਕਿੰਨੀ ਕੁ ਮਾਰ ਕਰ ਸਕਦਾ ਹੈ, ਇੰਨੀ ਤਿੱਖੀ ਸ਼ਮਸ਼ੀਰ, ਇੰਨੀ ਚਮਕਾਂ ਮਾਰੇ। ਪਰ ਉਹ ਜਿਹੜਾ ਬਾਦਸ਼ਾਹ ਸੀ, ਉਹਨੇ ਆਖਿਆ ਸ਼ਿਕਾਇਤ ਕਰਨ ਵਾਲੇ ਨੂੰ, ਜਿਹੜੇ ਬੰਦੇ ਨੇ ਭਾਈ ਤਲੋਕੇ ਜੀ ਸ਼ਿਕਾਇਤ ਕੀਤੀ ਸੀ ਵੀ ਇਹਦੀ ਜਿਹੜੀ ਤਲਵਾਰ ਆ ਉਹ ਤੇ ਲੱਕੜ ਦੀ ਆ, ਉਹਨੂੰ ਆਵਾਜ਼ ਮਾਰੀ ਇੱਧਰ ਆ ਬਈ, ਕਿਉਂਕਿ ਹੁਣ ਉਹ ਵੀ ਤੈਨਾਂ ਨਾ ਧੋਖਾ ਕਰਦਾ ਹੋਵੇ ਵੀ ਐਵੇਂ ਜਾਣ ਕੇ ਉਹਨੇ ਸ਼ਿਕਾਇਤ ਕੀਤੀ ਹੋਵੇ। ਉਹਨੂੰ ਪੁੱਛਿਆ ਵੀ ਤੂੰ ਇਹਦੀ ਸ਼ਿਕਾਇਤ ਕਰਦਾ ਸਾਂ ਵੀ ਇਹਦੀ ਮਿਆਨ ਦੇ ਵਿੱਚ ਜਿਹੜੀ ਤਲਵਾਰ ਆ ਉਹ ਲੱਕੜ ਦੀ ਆ, ਇਹਦੀ ਤੇ ਸ਼ਮਸ਼ੀਰ ਸਾਰਿਆਂ ਨਾਲੋਂ ਕੀਮਤੀ, ਇਹੋ ਜਿਹੀ ਆਪਣੇ ਕੋਲ ਹੈ ਹੀ ਨਹੀਂ ਕਿਸੇ ਕੋਲ ਵੀ। ਉਹ ਬਾਦਸ਼ਾਹ ਕਹਿੰਦਾ ਮੇਰੇ ਕੋਲ ਨਹੀਂ ਐਡੀ ਕੀਮਤੀ ਤਲਵਾਰ। ਉਹ ਜਿਹੜਾ ਸ਼ਿਕਾਇਤ ਕਰਨ ਵਾਲਾ ਸੀ ਨਾ, ਉਹਨੇ ਸੋਚਿਆ ਕੋਈ ਮੈਨੂੰ ਨਾ ਐਵੇਂ ਸਜ਼ਾ ਮਿਲੇ। ਉਹਨੇ ਹੱਥ ਜੋੜੇ, ਉਹ ਕਹਿੰਦਾ ਜੀ ਬੇਨਤੀ ਇਹ ਆ ਵੀ ਇਹ ਕ੍ਰਿਸ਼ਮਾ ਵਰਤਿਆ ਕੀ ਆ? ਕਹਿੰਦਾ ਮੈਨੂੰ ਕੱਖ ਨਹੀਂ ਜੇ ਪਤਾ, ਇਹ ਤੇ ਭਾਈ ਤਲੋਕਾ ਜਾਣੇ, ਪਰ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਹੈ ਵੀ ਜਿਹੜੀ ਇਹਦੀ ਮਿਆਨ ਦੇ ਵਿੱਚ ਤਲਵਾਰ ਆ ਉਹ ਲੱਕੜ ਦੀ, ਤੇ ਮੈਨੂੰ ਨਾ ਕੋਈ ਸਜ਼ਾ ਦਿਓ, ਭਾਈ ਤਲੋਕੇ ਨੂੰ ਪੁੱਛੋ ਵੀ ਇਹ ਕੀ ਕਲਾ ਵਰਤੀ ਹੈ। ਹੁਣ ਉਹ ਜਿਹੜਾ ਹਾਕਮ ਹੈ ਉਹਨੇ ਪਿਆਰ ਨਾਲ ਪੁੱਛਿਆ ਭਾਈ ਤਲੋਕੇ ਵੀ ਸੱਜਣਾ ਗੱਲ ਇਹ ਆ, ਇਸ ਸਿਪਾਹੀ ਨੇ, ਇਸ ਬੰਦੇ ਨੇ ਤੇਰੀ ਸ਼ਿਕਾਇਤ ਕੀਤੀ ਸੀ ਤਾਂ ਤੇਰੇ ਇਸ ਹਥਿਆਰ ਤਲਵਾਰ ਦੀ ਪਰਖ ਹੋਈ ਹੈ, ਪਰ ਤੂੰ ਹੁਣ ਸੱਚੋ ਸੱਚ ਦੱਸ ਵੀ ਇਹ ਕੀ ਕਲਾ ਵਰਤੀ ਹੈ। ਸਾਧ ਸੰਗਤ ਭਾਈ ਤਲੋਕਾ ਜੀ ਨੇ ਫਿਰ ਦੱਸਿਆ, ਉਹ ਕਹਿੰਦਾ ਇਹ ਮੇਰੇ ਸਤਿਗੁਰ ਦੀ ਬਖਸ਼ਿਸ਼ ਹੈ, ਮੇਰੀ ਪੀਰੀ ਦੇ ਮਾਲਕ ਦਾਤੇ ਦੀ ਇਹ ਕਿਰਪਾ। ਆਹ ਮੈਂ ਕਥਾ ਸੁਣੀ ਸੀ ਸਤਿਗੁਰੂ ਕੋਲੋਂ ਪਿਛਲੇ ਦਿਨੀ, ਕਿ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਦਇਆ ਕਰਨੀ, ਭਲਾ ਕਰਨਾ ਸਾਰਿਆਂ ਦਾ, ਜ਼ੁਲਮ ਨਹੀਂ ਕਰਨਾ ਕਿਸੇ ਤੇ। ਉਹ ਹਾਕਮ ਵੀ ਕਹਿੰਦਾ ਵੀ ਸੱਜਣਾ ਜ਼ੁਲਮ ਤੇ ਨਹੀਂ ਕਰਨਾ, ਇਹ ਤੇ ਠੀਕ ਆ, ਪਰ ਜੇ ਕੋਈ ਸਾਡੇ ਉੱਤੇ ਜ਼ੁਲਮ ਕਰਨ ਵਾਸਤੇ ਆ ਜਾਏ ਤੇ ਆਪਾਂ ਹੱਥ ਜੋੜ ਕੇ ਥੋੜੀ ਖਲੋਤੇ ਰਹਾਂਗੇ ਉਹਦੇ ਅੱਗੇ, ਇਹ ਤੇ ਉਹਦਾ ਟਾਕਰਾ ਕਰਨ ਵਾਸਤੇ। ਉਹ ਭਾਈ ਤਲੋਕਾ ਕਹਿੰਦਾ ਵੀ ਮੈਨੂੰ ਇਹ ਨਹੀਂ ਪਤਾ, ਮੈਨੂੰ ਤਾਂ ਸਤਿਗੁਰੂ ਨੇ ਬਚਨ ਕਿਹਾ ਸੀ ਤੇ ਹੁਣ ਮੈਂ ਗੁਰੂ ਅੱਗੇ ਅਰਦਾਸ ਕੀਤੀ, ਪੱਲੂ ਪਾ ਕੇ ਬੇਨਤੀ ਕੀਤੀ ਮੈਂ ਛੇਵੇਂ ਪਾਤਸ਼ਾਹ ਅੱਗੇ, ਆਹ ਜਿਹੜੀ ਕੀਮਤੀ ਸ਼ਮਸ਼ੀਰ ਬਣ ਗਈ ਹੈ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ। ਉਹ ਬਾਦਸ਼ਾਹ ਕਹਿੰਦਾ ਹੱਦ ਹੋ ਗਈ, ਐਸਾ ਤੇਰਾ ਸਤਿਗੁਰੂ ਕਿੱਥੇ ਹੈ? ਉਹ ਕਹਿੰਦਾ ਕੀਰਤਪੁਰ ਸਾਹਿਬ ਦੀ ਧਰਤੀ ਤੇ। ਉਹ ਬਾਦਸ਼ਾਹ ਕਹਿੰਦਾ ਇੱਕ ਅੱਧ ਦਿਨ ਗੁਜ਼ਰ ਲੈਣ ਦੇ, ਸਾਰਿਆਂ ਨੂੰ ਲੈ ਕੇ ਜਾਵਾਂਗੇ ਆਪਾਂ ਨਾਲ, ਮੈਨੂੰ ਵੀ ਆਪਣੇ ਗੁਰੂ ਦਾ ਦਰਸ਼ਨ ਕਰਾ। ਜਦੋਂ ਕੁਝ ਦਿਨਾਂ ਬਾਅਦ ਸਮੇਤ ਉਸ ਹਾਕਮ ਦੇ, ਉਹਦਾ ਪਰਿਵਾਰ, ਕੁਝ ਸਿਪਾਹੀ ਵੀ ਨਾਲ, ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਜਾ ਕੇ ਮੱਥਾ ਟੇਕਿਆ ਨਾ ਜੀ, ਨਮਸਕਾਰ ਕੀਤੀ ਭਾਈ ਤਲੋਕਾ ਅੱਗੇ ਅੱਗੇ, ਤੇ ਮਹਾਰਾਜ ਦਾ ਦਰਬਾਰ ਅੱਜ ਵੀ ਸਜਿਆ। ਜਦੋਂ ਜਾ ਕੇ ਸਿਰ ਝੁਕਾਇਆ, ਨਮਸਕਾਰ ਕੀਤੀ, ਹਾਕਮ ਆਇਆ ਉੱਥੋਂ ਦਾ ਗਜ਼ਨੀ ਦਾ, ਸਤਿਗੁਰੂ ਸਿੰਘਾਸਣ ਤੇ ਬਿਰਾਜਮਾਨ, ਨਿਮਰਤਾ ਨਾਲ ਆਏ ਸਾਰੇ ਸਤਿਗੁਰੂ ਦੇ ਚਰਨਾਂ 'ਚ। ਜਦੋਂ ਜਾ ਕੇ ਨਮਸਕਾਰ ਕੀਤੀ, ਅਜੇ ਭਾਈ ਤਲੋਕਾ ਮੱਥਾ ਟੇਕ ਕੇ ਖੜਾ ਹੀ ਹੋਇਆ, ਵੇਖੋ ਕੈਸਾ ਅੰਤਰਜਾਮੀ ਸਤਿਗੁਰੂ, ਉੱਥੇ ਪੱਤ ਰੱਖੀ ਕਈ ਮੀਲ ਦੂਰ, ਤੇ ਸਤਿਗੁਰੂ ਪੁੱਛਦੇ ਭਾਈ ਤਲੋਕਾ ਜਦੋਂ ਖੜਾ ਹੋਇਆ ਨਾ, ਕਿ ਮਹਾਰਾਜ ਸਹਿਜ ਸੁਭਾਈ ਕਹਿੰਦੇ ਭਾਈ ਤਲੋਕਿਆ ਜੀ ਮਹਾਰਾਜ, ਕਹਿੰਦੇ ਭਾਈ ਜਿਸ ਦਿਨ ਤੇਰੇ ਹਥਿਆਰਾਂ ਦੀ ਤਲਵਾਰ ਦੀ ਪਰਖ ਹੋਈ ਸੀ ਉਸ ਦਿਨ ਗੁਰੂ ਨਾਨਕ ਨੇ ਪੱਤ ਰੱਖ ਲਈ ਸੀ, ਗੁਰੂ ਨਾਨਕ ਨੇ ਇੱਜ਼ਤ ਰੱਖੀ ਸੀ ਉਸ ਦਿਨ ਪਰਖ ਹੋਣ ਵੇਲੇ। ਕਹਿੰਦਾ ਜੀ ਮਹਾਰਾਜ, ਸ਼ੁਕਰਾਨਾ ਕਰਨ ਵਾਸਤੇ ਆਏ ਹਾਂ ਜੀ, ਅੱਜ ਤੁਹਾਡਾ ਸ਼ੁਕਰ ਸ਼ੁਕਰਾਨਾ ਕਰਨ ਆਏ ਹਾਂ, ਇਹ ਉੱਥੇ ਦਾ ਹਾਕਮ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ, ਇਹ ਵੀ ਤੁਹਾਡਾ ਸੇਵਕ ਹੋ ਗਿਆ। ਛੇਵਾ ਮਾਲਕ ਮੀਰੀ ਪੀਰੀ ਦੇ ਦਾਤੇ ਦੇ ਚਰਨਾਂ ਤੇ ਗਜ਼ਨੀ ਦਾ ਹਾਕਮ ਸਿਰ ਝੁਕਾ ਰਿਹਾ, ਦਰਬਾਰ ਚਾਣ ਕੇ ਪੁੰਜੇ ਧਰਤੀ ਤੇ ਬੈਠਾ ਮਹਾਰਾਜ ਸਿੰਘਾਸਣ ਤੇ ਛੇਵੇਂ ਪਾਤਸ਼ਾਹ। ਇਸ ਦਰ ਤੇ ਆਣ ਕੇ ਮੀਰੀ ਪੀਰੀ ਦੇ ਦਾਤੇ ਦੀ ਸ਼ਰਨ ਵਿੱਚ ਆਣ ਕੇ ਕਈ ਦੇਸ਼ਾਂ ਦੇ ਹਾਕਮ ਗੁਰੂ ਦੇ ਗੁਲਾਮ ਹੋ ਗਏ। ਪਰ ਜਿਹੜੀ ਦਾਸ ਨੇ ਬੇਨਤੀ ਕਰਨੀ ਉਹ ਪਤਾ ਕੀ, ਇੱਕ ਸਿੱਖ ਦਾ ਜੀਵਨ ਵੇਖ ਕੇ, ਇੱਕ ਸਿੱਖ ਦੀ ਪੂਰੀ ਹੋਈ ਅਰਦਾਸ ਵੱਲ ਤੱਕ ਕੇ। ਆਪਾਂ ਸੰਸਾਰ ਜਗਤ ਵਿੱਚ ਜੇ ਠੋਕਰਾਂ ਖਾਂਦੇ ਹਾਂ, ਅਸੀਂ ਗੁਰੂ ਮਹਾਰਾਜ ਤੇ ਏਡਾ ਵੱਡਾ ਵਿਸ਼ਵਾਸ ਤੇ ਭਰੋਸਾ ਨਹੀਂ ਰੱਖਿਆ। ਫਿਰ ਸਤਿਗੁਰੂ ਪਾਤਸ਼ਾਹ ਨੇ ਫਿਰ ਦੂਸਰੇ ਬਚਨ ਵੀ ਨਾਲ ਦੱਸੇ, ਭਾਈ ਤਲੋਕਿਆ, ਦਇਆ ਦੂਸਰਿਆਂ ਤੇ ਕਰਨੀ ਹੈ ਭਾਈ, ਸਰਬੱਤ ਦਾ ਭਲਾ ਮੰਗਣਾ ਤੇ ਸਰਬੱਤ ਦਾ ਭਲਾ ਕਰਨਾ, ਜ਼ੁਲਮ ਅਤਿਆਚਾਰ ਕਿਸੇ ਤੇ ਨਹੀਂ ਕਰਨਾ, ਪਰ ਕਿਸੇ ਦੂਸਰੇ ਜਰਵਾਣੇ ਦਾ ਜ਼ੁਲਮ ਸਹਿਣਾ ਵੀ ਨਹੀਂ। ਅਸੀਂ ਵੀ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ ਹੈ, ਤਿਆਰਬਰ ਤਿਆਰ ਕੀਤਾ ਹੈ, ਪਰ ਤਾਂ ਕਿ ਕੋਈ ਬਾਹਰੋਂ ਜਰਵਾਣਾ ਆ ਕੇ ਸਾਡੇ ਤੇ ਹਮਲਾ ਕਰੇ ਤੇ ਅਸੀਂ ਉਹਦਾ ਟਾਕਰਾ ਕਰ ਸਕੀਏ। ਆਪਣੇ ਧਰਮ ਦੀ ਰੱਖਿਆ ਵਾਸਤੇ, ਸਵੈ ਰੱਖਿਆ ਵਾਸਤੇ ਹਥਿਆਰ ਤੇ ਸ਼ਸਤਰ ਉਠਾਏ। ਇਸ ਲਈ ਭਾਈ ਜ਼ੁਲਮ ਅਤਿਆਚਾਰ ਨਹੀਂ ਕਰਨਾ, ਪਰ ਕਿਸੇ ਦਾ ਜ਼ੁਲਮ ਸਹਿਣਾ ਵੀ ਨਹੀਂ, ਇਹ ਵੀ ਨਾਲ ਬਚਨ ਚੇਤੇ ਰੱਖਣਾ। ਸਾਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਝੁਕੇ, ਸਾਰਿਆਂ ਨੂੰ ਗੁਰ ਦੀਖਿਆ ਮਿਲੀ, ਗੁਰੂ ਦੇ ਸੇਵਕ ਹੋ ਨਿਬੜੇ ਜਿਹੜੇ ਬਾਕੀ ਵੀ ਆਏ ਸਨ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੇ। ਭਾਈ ਸਾਹਿਬ ਭਾਈ ਗੁਰਦਾਸ 'ਚ ਕੀ ਬਚਨ ਕਹਿ ਰਹੇ ਨੇ? ਇਹਨਾਂ ਬਚਨਾਂ 'ਚ ਕਹਿਣ ਲੱਗੇ, ਜਿਹੜੇ ਗੁਰਸਿੱਖ ਗੁਰੂ ਪਿਆਰੇ ਆ ਨਾ ਜੀ, ਕੀਮਤ ਕੋਏ ਨਾ ਜਾਣੇ, ਆਖਣ ਸੁਣਨ ਨਾ ਲਿਖਣ ਹਰ। ਨਾ ਗੁਰੂ ਦੀ ਕੀਮਤ ਵਡਿਆਈ ਕੋਈ ਜਾਣ ਸਕਦਾ, ਕੋਈ ਆਖ ਨਹੀਂ ਸਕਦਾ, ਸੁਣਨ ਤੋਂ ਵੀ ਬਾਰੀ ਤੇ ਲਿਖਣ ਤੋਂ ਵੀ ਬਾਰੀ। ਜਿੰਨਾ ਮਰਜ਼ੀ ਆਪਾਂ ਉਹਦੀ ਵਡਿਆਈ ਨੂੰ ਆਖੀ ਜਾਈਏ, ਸੁਣੀ ਜਾਈਏ ਤੇ ਕਲਮਾਂ ਲੈ ਕੇ ਲਿਖੀ ਜਾਈਏ, ਉਹ ਬੇਅੰਤ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਦੀ ਸਿੱਖੀ ਕਮਾਉਣ ਵਾਲੇ ਨੇ, ਜਿਹੜੇ ਗੁਰ ਸ਼ਬਦ ਨਾਮ ਸਿਮਰਨ ਦੀ ਕਮਾਈ ਕਰਨ ਵਾਲੇ ਗੁਰਸਿੱਖ ਆ, ਉਹਨਾਂ ਦੀ ਵਡਿਆਈ ਵੀ ਲਿਖਣ ਸੁਣਨ ਕਹਿਣ ਤੋਂ ਬਾਰੀ ਹੈ। ਸਾਧ ਸੰਗਤ ਗੁਰ ਸ਼ਬਦ ਪਿਆਰਾ, ਸਾਧ ਸੰਗਤ ਵਿੱਚ ਹੀ ਗੁਰੂ ਦੇ ਸ਼ਬਦ ਨਾਲ ਪਿਆਰ ਬਣਦਾ ਹੈ। ਜੇ ਆਪਾਂ ਵੀ ਚਾਹੁੰਦੇ ਹਾਂ ਕਿ ਪਰਮੇਸ਼ਰ ਨਾਲ ਸਾਡਾ ਪਿਆਰ ਬਣੇ, ਸਤਿਗੁਰ ਦੇ ਚਰਨਾਂ ਨਾਲ ਸਾਡੀ ਵੀ ਐਸੀ ਪ੍ਰੀਤ ਬਣੇ, ਫਿਰ ਗੁਰ ਸ਼ਬਦ ਨਾਲ ਪਿਆਰ ਕਰ। ਤੇ ਗੁਰ ਸ਼ਬਦ ਨਾਲ ਪਿਆਰ ਕਰਨ ਦਾ ਤਰੀਕਾ ਕੀ ਹੈ? ਸਾਧ ਸੰਗਤ ਵਿੱਚ ਆ, ਗੁਰੂ ਦੀ ਸੰਗਤ ਵਿੱਚ ਆਣ ਕੇ ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਪਾ। ਫਿਰ ਜਦੋਂ ਗੁਰੂ ਚਰਨਾਂ ਨਾਲ ਪ੍ਰੀਤ ਪਾਏਗਾ, ਸਾਧ ਸੰਗਤ ਵਿੱਚ ਆਏਗਾ, ਗੁਰ ਸ਼ਬਦ ਅਤੇ ਸੁਰਤ ਦਾ ਹੋਏਗਾ ਸੁਮੇਲ, ਫਿਰ ਰੱਬ ਨਾਲ ਪ੍ਰੀਤ ਬਣ ਜਾਏਗੀ, ਤੂੰ ਪਰਮੇਸ਼ਰ ਦਾ ਪਿਆਰਾ ਹੋ ਜਾਏਗਾ। ਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੋ ਗਏ, ਦਾਤਾ ਜੀ ਬਾਣੀ 'ਚ ਫੁਰਮਾਨ ਕਰਦੇ ਨੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜਿਹੜਾ ਨਿਰੰਕਾਰ ਪਰਮੇਸ਼ਰ ਦਾ ਪਿਆਰਾ ਹੈ, ਸਾਰੇ ਦਾ ਸਾਰਾ ਜਗਤ ਸੰਸਾਰ ਫਿਰ ਉਸ ਨੂੰ ਪਿਆਰ ਕਰਨ ਲੱਗ ਪੈਂਦਾ ਹੈ।